ਸਭ ਕਲ ਕੁਦਰੀ ਇੱਕ ਨਾਮ ਧਰਮ ਇਹ ਧਰਮ ਸਾਰਿਆਂ ਤੇ ਸ੍ਰੇਸ਼ਟ ਹੈ। ਕਹਿੰਦੇ ਐਸੇ ਲੋਕ ਹੋ ਜਾਣਗੇ ਧਰਮ ਨਹੀਂ ਕਰਨਗੇ, ਨਾਮ ਦਾ ਪ੍ਰਚਾਰ ਹੀ ਨਹੀਂ ਕਰਨਗੇ। ਭਾਈ ਪਰਾਏ ਸਰੀਰਾਂ ਦੇ ਲਭਾਏਮਾਨ ਹੋ ਕਰਕੇ, ਪਰਾਏ ਸਰੀਰਾਂ ਦੇ ਸੁੰਦਰ ਸਰੂਪ ਨੂੰ ਵੇਖ ਕਰਕੇ ਮਨ ਡੋਲਦੇ ਰਹਿਣਗੇ ਕਿੱਥੇ ਪਾਰੇ ਦੀ ਨਿਆਈ ਜਲ ਹੀ ਬਰੋਲੇ, ਮਾਨੋ ਪਾਣੀ ਦੀ ਮਧਾਣੀ ਪਾਈ ਹੋਈ ਹੈ, ਮੱਖਣ ਨਹੀਂ ਨਿਕਲੇਗਾ। ਨੀਰ ਬਰੋਲੇ ਖਪ ਖਪ ਮਰਦਾ, ਇਹ ਹਾਲਤ ਹੋ ਜਾਏਗੀ। ਭਰਮੇ ਭੂਲਾ ਸਾਗਤ ਫਿਰਦਾ, ਨੀਰ ਬਰੋਲੇ ਖਪ ਖਪ ਮਰਦਾ, ਇਹ ਬ੍ਰਹਮ ਗਿਆਨ ਦਾ ਮੱਖਣ ਨਹੀਂ ਮਿਲੇਗਾ। ਕਿਉਂਕਿ ਸਕਾਮ ਕਰਮਾਂ ਦੇ ਪਾਣੀ ਨੂੰ ਖੜਕਣ, ਨਿਸਕਾਮ ਕਰਮਾਂ ਦੇ ਦੁੱਧ ਵਿੱਚ ਮਦਾਣੇ ਨਹੀਂ ਪਾਉਣਗੇ। ਸੱਚ ਨੂੰ ਨਹੀਂ ਜਾਣਗੇ, ਇਹ ਕਰਨਗੇ ਕਿ ਅਨਰਥ ਦਾ ਭਾਸ਼ਣ ਕਰਨਗੇ, ਇਹ ਅਨਰਥ ਹੀ ਬੋਲਣਗੇ, ਵਿਆਖਿਆ ਵਿੱਚ ਐਸੇ ਵਚਨ ਕਰਨਗੇ।
ਵਚਨ ਨਾ ਸੱਚੇ ਮਤ ਕਰ ਕੱਚੇ,
ਕਿਉਂਕਿ ਜਿਹੜੇ ਮਤ ਦੇ ਕੱਚੇ ਹਨ ਉਹਨਾਂ ਦੇ ਵਚਨ ਸੱਚੇ ਨਹੀਂ ਹੋ ਸਕਦੇ। ਉਹਨਾਂ ਨੇ ਸਟੇਜਾਂ ਤੇ ਧਾਰਮਿਕ ਲਿਬਾਸ ਪਾ ਕਰਕੇ ਸੱਚ ਨਹੀਂ ਕਹਿਣਾ, ਕਿ ਨਾ ਹੀ ਉਹਨਾਂ ਨੂੰ ਸੱਚ ਕਿਸੇ ਨੇ ਕਹਿਣ ਦੇਣਾ। ਜਿਵੇਂ ਗੁਲਾ ਕਹਿੰਦਾ ਨਾ, ਕਹਿੰਦਾ ਸੱਚ ਕਹੇ ਤੇ ਭਾਂਬੜ ਮੱਚਦਾ ਹੈ, ਭਾਂਬੜ ਤੇ ਕੌਣ ਨਹੀਂ ਡਰਦਾ। ਇਸ ਕਰਕੇ ਇਹੋ ਜਿਹੇ ਹਾਲਾਤ ਹੋ ਜਾਣੇ ਹਨ ਕਿ ਫਿਰ ਪਰ ਕਿਰਿਆ ਰਾਜੇ ਪਰਾਏ ਇਸਤਰੀ ਵੱਲ ਰੁੱਖ ਹੋ ਜਾਏਗਾ, ਕਾਮ ਵਸ ਹੋ ਕਰਕੇ ਘਰ ਘਰ ਜਾਏ। ਇਹ ਘਰ ਘਰ ਦੇ ਵਿੱਚ ਮੰਗਣ ਵਾਲਿਆਂ ਦੀ ਗਿਣਤੀ ਬਹੁਤੀ ਹੋ ਜਾਏ, ਮੰਗ ਕੇ ਬਹੁਤੇ ਹੋ ਜਾਣਗੇ, ਦਾਤੇ ਥੋੜੇ ਤੇ ਮੰਗ ਕੇ ਜਾਣ। ਕਿ ਪੰਜਾਬ ਦੀ ਧਰਤੀ ਵਿੱਚ ਅੱਜ ਵੀ ਹਾਲ ਹੈ, ਇੱਕ ਇੱਕ ਨਗਰ ਵਿੱਚ ਪੰਜ ਪੰਜ ਛੇ ਛੇ ਦਸ ਦਸ ਰਹਿਣ ਵਾਲੇ ਬੰਦੇ, ਕੋਈ ਕਿਸੇ ਬਹਾਨੇ ਮੰਗਦਾ, ਕੋਈ ਕਿਸੇ ਬਹਾਨੇ ਮੰਗਦਾ। ਗਰੀਬ ਲੋਕ ਕੀਰਤਨ ਕਰਨ ਵਾਲੇ ਆਪਣੀ ਚੰਨ ਹਮੇਸ਼ਾ ਦੂਸਰਿਆਂ ਦੇ ਪਸ਼ੂਆਂ ਦੀ ਤਰ੍ਹਾਂ ਕਟਾਈ ਖਾ ਕੇ ਮਜ਼ਦੂਰੀਆਂ ਕਰ ਕਰਕੇ ਉਹ ਔਖੇ ਔਖੇ ਧਨ ਕਮਾਇਆ, ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਪੱਜ ਨਾਲ ਮੰਗਣ ਵਾਲੇ ਲੋਕ ਬਹੁਤ ਖੁਸ਼ ਕਰ ਰਹੇ ਨੇ, ਬਹਾਨੇ ਬਣਾਏ ਨੇ ਕਿ ਉਸ ਬਹਾਨਿਆਂ ਦੇ ਨਾਲ ਕਹਿੰਦੇ ਉਹ ਯਾਤਨਾ ਕਰਨ ਵਾਲੇ ਸਤਿਗੁਰੂ ਮਹਾਰਾਜ ਕਹਿੰਦੇ ਘਰ ਘਰ ਹੋ ਜਾਣ। ਸਾਡੀ ਜਿਹੜੀ ਕੌਮ ਹੈ ਇਹ ਛਤਰੀਆਂ ਦੀ ਕੌਮ ਹੈ, ਇਹਦੇ ਵਿੱਚ ਜਾਤੀ ਵਿਤਕਰਾ ਨੇ, ਕੋਈ ਕਿਸੇ ਥਾਂ ਤੇ ਜਨਮ ਲੈ ਕੇ ਛਤਰੀ ਹੋ ਸਕਦਾ। ਛਤਰੀਆਂ ਦੀ ਕੌਮ ਹੈ, ਛਤਰੀਆਂ ਦੇ ਵਿਧਾਨ ਵਿੱਚ ਲਿਖਿਆ ਵੀ ਛਤਰੀ ਮੰਗ ਕੇ ਨਹੀਂ ਖਾ ਸਕਦਾ, ਮਰ ਜਾਏਗਾ, ਛਤਰੀ ਮੰਗੇਗਾ। ਅੱਜ ਸਾਡੀ ਕੌਮ ਵਿੱਚ ਵੀ ਥਾਂ ਥਾਂ ਤੇ ਮੰਗਣ ਦਾ ਸੁਭਾਅ ਪੈਦਾ ਹੋ ਗਿਆ। ਛਤਰੀਆਂ ਦੀ ਹੋਵੇ ਕੌਮ ਤੇ ਠੂਠੇ ਫਿੜਕੇ ਫਿਰ ਕੇ ਦਰ ਦਰ ਮੰਗਦੀ ਫਿਰਦੀ ਹੋਵੇ, ਸਾਡੇ ਵੀ ਬੜੀ ਸ਼ਰਮ ਦੀ ਗੱਲ ਹੈ। ਸਾਡੇ ਕੋਈ ਇਤਨਾ ਧਨ ਹੁੰਦਿਆਂ ਹੋਇਆ 100 ਕਰੋੜ ਤੋਂ 70 ਲੱਖ ਰੁਪਏ ਉੱਤੇ ਹੋਣ, ਇਹ ਸਾਡਾ ਕੱਲਾ ਗੁਰਦੁਆਰਿਆਂ ਦਾ ਧਨ ਧਰਮ ਦੇ ਨਾਂ ਤੇ ਆਇਆ ਲੋਕਾਂ ਦਾ ਦਿੱਤਾ ਧਨ ਹੋਵੇ, ਤੇ ਅੱਜ ਸਾਡੇ ਕੋਲ ਧਰਮ ਦਾ ਕੰਮ ਕਰਨ ਲਈ ਉਹਦੇ ਚ ਕੁਛ ਨਾ ਬਚਦਾ ਹੋਵੇ। ਇਉਂ ਸਾਸ ਜੀ ਕਰਜੂ ਦੇ ਲੱਛਣ ਨਹੀਂ ਤੌਰ ਕੀ ਹੈ, ਮੰਗਣ ਦੀ ਲੋੜ ਕੀ ਹੈ। ਦਸੌਂਕ ਸਾਰਿਆਂ ਨੂੰ ਦੇਣ ਦਾ ਹੁਕਮ ਹੈ, ਪਰ ਹੌਲੀ ਹੌਲੀ ਸਮਾਂ ਐਸਾ ਆ ਜਾਣਾ, ਗੁਰੂ ਕਹਿ ਰਹੇ ਹੋ ਅਜੇ ਤਾਂ ਥੋੜਾ ਜਿਹਾ ਵਿਸ਼ਵਾਸ ਬਣਿਆ ਹੋਇਆ। ਇਹ ਭਰੋਸਾ ਹੈ ਵੀ ਇਹ ਧਰਮ ਦੇ ਲੇਖੇ ਲਾਏਗਾ, ਇਹ ਸੋਚ ਕੇ ਅਸੀਂ ਕਿਸੇ ਦੇ ਹੱਥ ਬਣਾ ਦਿੰਦਾ, ਇਹ ਸਮਝ ਕੇ ਅਸੀਂ ਗੋਲਕ ਵਿੱਚ ਪਾ ਦਿੰਦੇ ਹਾਂ ਕਿ ਗੋਲਕ ਧਰਮ ਦੇ ਨਾਮ ਤੇ ਵਧਦੀ ਜਾਏਗੀ। ਜਦੋਂ ਹੌਲੀ ਹੌਲੀ ਇਹ ਸਭ ਕੁਛ ਨੰਗਾ ਹੁੰਦਾ ਜਾਏਗਾ, ਇਹ ਲੋਕਾਂ ਦੀ ਰੁਚੀ ਮਿਟ ਜਾਏਗੀ, ਅਖੀਰ ਨੂੰ ਲੋਕ ਆਪਣੇ ਹੱਥੀਂ ਦਾਨ ਕਰਨਾ, ਆਪਣੇ ਹੱਥੀਂ ਲਾਉਣਾ ਪਸੰਦ ਕਰਨ, ਕਿਉਂਕਿ ਐਸੇ ਤੂਫਾਨ ਕਰਦੇ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹੋ ਜਿਹੀਆਂ ਕਥਾਵਾਂ ਪਹਿਲਾਂ ਔਰ ਧਰਮ ਨੂੰ ਦੂਰ ਕਰਨ ਵਾਸਤੇ ਹਨ। ਇਹ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਕਹਿੰਦੇ ਪਰ ਤਿਆ ਰਾਜੇ ਘਰ ਘਰ ਜਾ ਕੇ ਜਿਹ ਚਾਹੇ ਬੋਲਣਾ, ਜਿੱਥੇ ਕਿੱਥੇ ਬੋਲਦੇ ਫਿਰਨਗੇ। ਰਹਿ ਰਹਿ ਬੋਲੇ ਠਹਿਰ ਠਹਿਰ ਕੇ ਬੜਾ ਟਕਾ ਟਕਾ ਕੇ ਤੇ ਲੋਕਾਂ ਦੇ ਵਿੱਚ ਇਹ ਦਿਖਾ ਕੇ ਵੀ ਬੋਲਦੇ ਬੋਲਦੇ ਗਿਰਤੀ ਚੜ ਗਈ ਤਾਂ ਇਉਂ ਠਹਿਰ ਠਹਿਰ ਕੇ ਬੋਲਣ ਇੱਕ ਪਖੰਡ ਦਾ ਬੋਲਣ ਵਾਲਿਆਂ ਦੀ ਗੱਲ ਧਾਮੀ ਮੁਰਤੀ ਪਾ ਕੇ ਐਸਾ ਕਰਨ ਇੱਕ ਥਾਂ ਤੇ ਸਿੱਖੋ ਸੱਚ ਜੀ ਕੀਰਤਨ ਕਰਨ ਕਿਤੇ ਕੀਰਤਨ ਕਰਨ ਤੋਂ ਪਹਿਲਾਂ ਸੁੱਖਾ ਵਾਲਾ ਪੀ ਗਏ ਇਹ ਥੀਮ ਖੂਮ ਵਾਲੀ ਖਾ ਗਏ ਨਸ਼ੇ ਦੀ ਸੁਭਾਸ ਮਲੇਰਕੋਟਲੇ ਦੀ ਗੱਲ ਉਹ ਜਦੋਂ ਕਿਤੇ ਗੁਰਸਤੋਤਰ ਪੜਨ ਲੱਗੇ ਗੁਰਸਤੋਤਰ ਪੜਦਿਆਂ ਕਿਤੇ ਮੈਕ ਦੇ ਨਾਲ ਸਿਰ ਜਾਲ ਗਿਆ ਉਹ ਨੀਂਦ ਸਭੀ ਐਸੀ ਨਿਕੰਮੀ ਦੇਖੀ ਤੇ ਨੀਂਦ ਨੇ ਪਹਿਰਾ ਕਰ ਦਿੱਤਾ ਧਰਮਰਾਜ ਜੀ ਪੁੱਤਰੀ ਕਹਿੰਦਾ ਖਾਲਸਾ ਨੀਂਦ ਉਹ ਸੰਤ ਜੀ ਦੀ ਕਿਤੇ ਸਮਾਧੀ ਲੱਗ ਗਈ ਸੌ ਗਿਆ ਸਮਝ ਲਓ ਸਮਾਧੀ ਹੁਣ ਕੀ ਹੈ ਇਹ ਜਿਸ ਵੇਲੇ ਸਮਾਧੀ ਲੱਗੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਕਹਿ ਕੇ ਮੈਕ ਦੇ ਨਾਲ ਸਿਰ ਲੱਗ ਗਿਆ ਇਹ ਸੰਤ ਜੀ ਸੌ ਗਏ ਸੀ ਲਗਭਗ 15 ਮਿੰਟ ਨਾਲ ਸਮਾਧੀ ਹੋ ਗਈ 15 ਮਿੰਟ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਵੀ ਅਸੀਂ ਅਕਲ ਦੇ ਇੰਨੇ ਅੰਨੇ ਹੋ ਗਏ ਹਾਂ ਇਹ ਨਹੀਂ ਸੋਚਿਆ ਵੀ ਇਹ ਕੀਰਤਨ ਕਰਨ ਵਾਲੇ ਦਾ ਨਸ਼ਾ ਸਾਡਾ ਜਿਉਂਦਿਆਂ ਰਹਿਣ ਗਈਆਂ ਭੈਣਾਂ ਇਹ ਰੱਬ ਬਣਾਉਣ ਵਾਲੀਆਂ ਜਿਹੜੀਆਂ ਪਖੰਡ ਕਰਨ ਵਾਲਿਆਂ ਨੂੰ ਵੀ ਟੀਸੀ ਤੇ ਜਾੜ ਦੇਣ ਇਹ ਬੈਠੀਆਂ ਕਰਨ ਧੰਨ ਮਾਰ ਆ ਗਏ ਤੇ ਸੰਤ ਤਾਂ ਸੱਚਖੰਡ ਚਲੇ ਗਏ ਜਿਉਂਦੇ ਜਾਗਦੇ ਹੋਏ ਸੱਚਖੰਡ ਹੀ ਵਿਚਾਰ ਉਹਦਾ ਘਰਾੜਾ ਬੱਚਾ ਸੁਣਦਾ 3 ਕਿਲੋਮੀਟਰ ਤੇ ਕਹਿੰਦੇ ਸੱਚਖੰਡ ਚਲੇ ਗਏ ਉਹ ਜਿਸ ਵੇਲੇ ਕਿਸੇ ਨੂੰ ਆਈ ਜਾਗ ਉਹਨੇ ਫਿਰ ਧੰਨ ਹੈ ਧੰਨ ਹੈ ਧੰਨ ਹੈ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈ ਵਿਚਾਲੇ ਅੱਗ ਗੁਰੂ ਛੱਡ ਗਏ ਜੇ ਤਾਂ ਉਹਨਾਂ ਨੂੰ ਪਤਾ ਲੱਗਾ ਉਹ ਬਾਅਦ ਕਿਤੇ ਨਾਲ ਦੇ ਨੇ ਕਹਿਤਾ ਵੀ ਮਹਾਰਾਜ ਜੀ ਗੁਰਸਤੋਤਰ ਠੀਕ ਨੀ ਪੜ ਹੋਇਆ ਕਹਿੰਦਾ ਤੈਨੂੰ ਬਹੁਤ ਅਕਲ ਹੈ ਕਿਵੇਂ ਨੀ ਪੜ ਬੈਠੇ ਉਹ ਕਹਿੰਦੇ ਜੀ 8 ਗੁਰੂਆਂ ਦਾ ਨਾਂ ਰਹਿ ਗਿਆ ਉਹ ਕਹਿੰਦੇ ਗੁਰੂ ਸਾਹਿਬ ਇੱਕੋ ਹੀ ਗੁਰੂ ਨਾਨਕ ਹੈ ਤਾਂ ਸਾਰੇ ਕਹਿ ਗਏ ਕਮਲ ਨੀ ਘੁੱਟ ਜਾਂਦਾ ਇਉਂ ਸਾਸ ਜੀ ਠਹਿਰ ਠਹਿਰ ਕੇ ਬੋਲਣਾ ਆ ਲੱਛਣ ਹੈ ਇਹ ਦਸਮ ਪਾਤਸ਼ਾਹ ਦਾ ਲੱਛਣ ਲਿਖਿਆ ਅਟਕ ਅਟਕ ਕੇ ਬੋਲਣ ਵੀ ਲੋਕ ਰੱਬ ਬਣਾ ਲੈਣਗੇ ਚੱਲ ਪਿਆ ਕਹਿੰਦੇ ਹੋਰ ਖਬਰ ਕਹਿ ਜਾਂਦੇ ਹੋਊਗਾ ਇਸ ਤਰ੍ਹਾਂ ਸ਼ੁਰੂ ਹੋ ਗਿਆ ਇਹਦੇ ਵਕਤ ਇਸ ਪ੍ਰਕਾਰ ਠਹਿਰ ਠਹਿਰ ਕੇ ਲੋਕਾਂ ਚ ਪ੍ਰਭਾਵ ਦੇ ਕਰਕੇ ਬੋਲਣਗੇ
ਭਾਈ
ਧਨ ਨਹੀਂ ਛੱਡਣਗੇ ਚੋਰਾਂ ਮਾਂ ਰਾਤ ਇਸ ਸਮੇਂ ਲੋਕਾਂ ਦੇ ਘਰ ਸੰਘ ਤੇ ਪਾੜ ਮਾਰਿਆ ਕਰਨਾ ਤੇ ਇਸ ਪ੍ਰਕਾਰ ਧਨ ਨੂੰ ਛੱਡਣਾ ਹੀ ਲੋਕਾਂ ਦੇ ਕੋਲ ਲੋਕਾਂ ਚ ਲੜਾਈਆਂ ਹੁੰਦੀਆਂ ਕਰਨ ਜੇ ਭਾਈ ਨੀ ਧਨ ਦੇਊਗਾ ਤਾਂ ਬੀਬੀਆਂ ਨੂੰ ਲਿਆ ਕਰਨਾ ਬੀਬੀਆਂ ਦੇ ਕੋਲੋਂ ਧਨ ਲਿਆ ਜੇ ਭਾਈਆਂ ਦੇ ਛਿੱਤਰ ਖੋਲ ਕੇ ਲੜਾਈਆਂ ਗ੍ਰਸਤੀਆਂ ਦੇ ਘਰ ਵਿੱਚ ਹੋਣ ਤੇ ਧਨ ਛੱਡਣਾ ਨਹੀਂ ਕਿਸੇ ਢੰਗ ਨਾਲ ਬਣਦਾ ਇਸੇ ਕਰਕੇ ਪਖੰਡੀ ਲੋਕਾਂ ਦੇ ਦੋਹਰੇ ਬਣੇ ਕਹਿੰਦੇ ਚੇਲਾ ਚੂਲਾ ਕਵੀ ਨਾ ਮੂੰਹ ਨੂੰ ਉਹ ਕਹਿੰਦੇ ਤਾਂ ਨਿਕੰਮੇ ਬੰਦੇ ਨੇ ਚੇਲਾ ਹੀ ਨੀ ਬਣਾਉਣਾ ਚਾਹੀਦਾ ਇੱਕ ਪਖੰਡੀ ਤੇ ਹੋਰ ਕੀ ਬਣਾਉਣਾ ਚਾਹੀਦਾ ਕਹਿੰਦਾ ਚੇਲਾ ਚੂਲਾ ਕਵੀ ਨਾ ਮੂੰਹ ਨੂੰ ਜਦ ਮੂੰਹ ਨੂੰ ਤਬ ਚੇਲੀ ਖਾਣ ਪੀਣ ਤੋਂ ਭੋਜਨ ਲਿਆ ਦੇ ਕਦੋਂ ਨਾ ਆਏ ਪੱਕੇ ਭਾਵਨਾ ਬੀਬੀਆਂ ਜ਼ਿਆਦੇ ਹੁੰਦੀ ਇਸ ਕਰਕੇ ਪਖੰਡੀ ਲੋਕ ਇਉਂ ਕਮਾਈਆਂ ਕਰਕੇ ਜਿਹੜਾ ਦਿਨ ਰਾਤ ਜਿੰਦ ਵਾਹ ਕੇ ਧਨ ਕਮਾਇਆ ਇਸ ਪ੍ਰਕਾਰ ਨੂੰ ਲੁੱਟ ਕੇ ਲੈ ਜਾਇਆ ਕਰਨਗੇ ਚੋਰਾਂ ਦੀ ਤਰ੍ਹਾਂ ਕਈ ਲੋਕ ਇੱਥੇ ਤੱਕ ਆ ਜਾਣਗੇ ਇਨਸਾਨ ਦਾ ਇਨਸਾਨ ਪੈਰੀ ਬਣਦਾ ਹੈ ਇੱਕ ਦੂਜੇ ਨੂੰ ਸੁੱਕ ਕੇ ਮਾਰਨਗੇ ਵੀ ਪਤਾ ਨਾ ਲੱਗੇ ਕੌਣ ਮਾਰ ਗਿਆ ਇਹ ਹਾਲਤ ਹੋ ਜਾਣੀ ਜਦੋਂ ਧਰਮ ਛੁੱਟ ਜਾਏਗਾ ਇਹੋ ਜਿਹਾ ਕਰਮ ਫੈਲ ਜਾਏਗਾ ਤੇ ਆਹ ਪਾਣਾ ਭਾਈ ਹੁਣ ਬਚਾ ਲਿਓ ਆਪਣੇ ਜੇ ਨਿਆਣਿਆਂ ਨੂੰ ਬਚਾ ਹੁੰਦਾ ਇਹ ਕਦਮ ਦੇ ਸਮੇਂ ਦੇ ਲੱਛਣ ਕਹਿੰਦੇ ਮਤ ਪਿਤ ਭਰਨਾ ਕੀ ਹੋਏਗਾ ਕਹਿੰਦੇ ਮਾਂ ਤੇ ਪਿਓ ਪੁੱਤਰਾਂ ਦੇ ਮਗਰ ਫਿਰਨਗੇ ਮਤ ਪਿਤ ਭਰਨਾ ਫਿਰ ਕਹਿੰਦੇ ਧਸਤ ਨਾ ਘਰ ਮੈਂ ਨਿਆਣੇ ਘਰ ਨਹੀਂ ਬਣਨਗੇ ਮਾਂ ਦੇ ਮਗਰ ਮਗਰ ਫਿਰਨਗੇ ਪੁੱਤ ਘਰ ਆ ਜਾ ਉਹ ਕਹਿਣਗੇ ਮੈਂ ਕੀ ਲੈਣਾ ਤੇ ਤੁਰਨਾ ਤੇਰੇ ਘਰ ਤੋਂ ਚੱਕੀ ਪਰ ਇਹ ਹਾਲਤ ਬੱਚਿਆਂ ਵਿੱਚ ਹੋ ਜਾਂਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਖਾਲਸੇ ਨੂੰ ਸੁਚੇਤ ਕਰਨ ਵਾਸਤੇ ਵੀ ਆਪਣੇ ਬੱਚਿਆਂ ਨੂੰ ਸਮਝ ਲਿਓ ਕਲਯੁਗ ਦੀ ਤੱਤੀ ਹਵਾ ਤੋਂ ਬਚਾਉਣਾ ਹੈ ਤਾਂ ਕਲਯੁਗ ਅੰਦਰ ਨਹੀਂ ਭਰ ਸਕਦਾ ਜਿੱਥੇ ਗੁਰੂ ਨਾਨਕ ਦੀ ਗੱਲ ਹੁੰਦੀ ਹੈ। ਇਹ ਵੀ ਚਾਹੇ ਗੱਲ ਗੁਰੂ ਨਾਨਕ ਸਾਹਿਬ ਦੀ ਸਾਖੀ ਤੁਸੀਂ ਸਾਰੇ ਜਾਣਦੇ ਹੋ ਤੇ ਕਲਯੁਗ ਮਿੰਤਾ ਕਰਦਾ ਮਹਾਰਾਜ ਕਹਿੰਦੇ ਜਿੱਥੇ ਮੇਰੇ ਸਿਰਫ ਬਾਣੀ ਪੜ੍ਹਨਗੇ ਮਿਲ ਕੇ ਕਥਾ ਕੀਰਤਨ ਕਰਨਗੇ ਤੂੰ ਅੰਦਰ ਨਹੀਂ ਹੋ ਜੁੜੇ ਕਰਨ ਜੇ ਬੱਚਿਆਂ ਨੂੰ ਆਦਤ ਬਣਾਓਗੇ ਇੱਥੇ ਲਿਆਓਗੇ ਜੇ ਬੱਚਿਆਂ ਨੂੰ ਇਸ ਥਾਂ ਤੇ ਰੁਚੀ ਜਗਾਓਗੇ ਤਾਂ ਕਲਯੁਗ ਤੋਂ ਬਚ ਜਾਣਗੇ ਬੱਚੇ ਗੁਰੂ ਨਾਨਕ ਦੇ ਪਹਿਰੇ ਵਿੱਚ ਆ ਜਾਣਗੇ। ਗੁਰੂ ਨਾਨਕ ਦੀ ਗੋਦ ਵਿੱਚ ਆਇਆ ਨੂੰ ਕਲਯੁਗ ਕੀ ਕਰੂਗਾ ਕਲਯੁਗ ਦੇ ਵਿੱਚ ਵੀ ਸਤਿਯੁਗ ਦੀ ਅੰਸ਼ ਰਹੂਗੀ ਜਿੱਥੇ ਸੱਤ ਦੀ ਅੰਸ਼ ਹੈ ਉੱਥੇ ਸਤਿਯੁਗ ਇਸ ਪ੍ਰਕਾਰ ਦੇ ਸੰਸਾਰ ਦੀ ਹਾਲਤ ਤੇ ਮਾਂ ਪਿਓ ਮਗਰਮਗਰ ਫਿਰਨਗੇ ਤੇ ਧਰਤ ਨਾਲ ਘਰ ਦੇ ਨਿਆਣੇ ਘਰ ਨਹੀਂ ਬਣਗੇ ਘਰ ਛੱਡ ਕੇ ਚਲੇ ਜਾਇਆ ਕਰਨਗੇ ਤੇ ਮਾਂ ਪਿਓ ਲੋਚ ਕੇ ਰਹਿ ਜਾਣਗੇ ਪੁੱਤਰਾਂ ਨੂੰ ਯਾਦ ਕਰਨਗੇ ਤੇ ਪੁੱਤਰ ਦੀਆਂ ਮਾਂ ਪਿਓ ਨੂੰ ਯਾਦ ਨਹੀਂ ਕਰਨਗੇ। ਸਿਰਫ ਗੁਰੂ ਤੋਂ ਮੋਹ ਮੋੜ ਲੈਣਗੇ ਗੁਰੂ ਤੋਂ ਬੇਮੁਖ ਹੋ ਜਾਣਗੇ ਫਿਰ ਸੇਵਕ ਰਾਜੇ ਨੂੰ ਛੱਡ ਜਾਣਗੇ। ਇਸਤਰੀਆਂ ਪਤਨੀਆਂ ਨੂੰ ਤਿਆਗ ਦੇਣਗੀਆਂ ਭਾਵ ਇਸਤਰੀਆਂ ਜਿਹੜੀਆਂ ਨੂੰ ਆਪਣੇ ਪਤੀਆਂ ਨੂੰ ਤਿਆਗ ਦੇਣਗੀ ਪਤਨੀਆਂ ਆਪਣੇ ਪਤੀਆਂ ਨੂੰ ਦੋਨਾਂ ਪਾਸੇ ਸਮਾਨ ਯਾਨੀ ਕਲਯੁਗ ਦੇ ਸਮੇਂ ਵਿੱਚ ਜਿਤਨਾ ਪਰਿਵਾਰ ਛੱਡ ਛਡਾਏਗਾ ਜਿਵੇਂ ਤੂੰ ਤੁਸੀਂ ਆਪਸ ਦੇ ਸ਼ਬਦ ਪਿੱਛੇ ਇਸਲਾਮੀ ਸ਼ਬਦ ਤਲਾਕ ਹੈ ਇਹ ਗੁਰਬਾਣੀ ਵਿੱਚ ਛੁੱਟਣ ਸ਼ਬਦ ਹੈ ਇਹ ਤੇ ਤੁਸੀਂ ਡਾਇਵੋਰਸ ਕਹਿ ਦਿੰਦੇ ਹੋ ਇਹ ਜਿਹੜਾ ਪਰਿਵਾਰ ਕਲਯੁਗ ਦੇ ਵਿੱਚ ਹੀ ਜਾ ਰਿਹਾ ਪਿਛਲੇ ਯੁਗਾਂ ਦੇ ਵਿੱਚ ਕਲਯੁਗ ਦੇ ਸ਼ੁਰੂ ਵਿੱਚ ਦੇਖੋ ਜੇ ਕਿਸੇ ਨੂੰ ਕੋਈ ਪਤੀ ਮਿਲ ਗਿਆ ਹੈ ਕੋਈ ਪਤੀ ਮਿਲਣ ਤੋਂ ਵੀ ਉਹਦੇ ਸਪਨੇ ਤੇ ਉਹਨੂੰ ਕੋਲੋਂ ਸਵੱਛ ਕਰਕੇ ਰਾਜ ਦਵਾ ਦਿੱਤਾ ਰਾਜ ਬੀਬੀ ਰਜਨੀ ਦੀ ਸਾਥੀ ਸਮਝੋ ਲੱਭ ਕੇ ਕੋਈ ਪਤੀ ਬੰਦਾ ਪਿਓਰ ਹੈ ਬੰਦਾ ਕਿਆ ਸਵੀਕਾਰ ਹੈ ਪਿਤਾ ਜੇ ਮੇਰੇ ਕੰਮ ਚ ਥੋੜਾ ਲਿਖਿਆ ਹੈ ਸਾਸ ਜੀ ਕਿਤੇ ਬੀਬੀ ਰਜਨੀ ਦੀ ਸਾਖੀ ਧਿਆਨ ਨਾਲ ਸੁਣੋ ਇੱਕ ਰਾਜੇ ਦੀ ਹੋਵੇ ਧੀ ਤੇ ਕੋਹੜੀ ਮਿਲ ਗਿਆ ਪਤੀ ਉਹਨੂੰ ਟੋਕਰੇ ਚ ਪੰਜ ਸਿਰ ਤੇ ਰੱਖਿਆ ਪਹਿਲਾਂ ਰੋਟੀ ਕੋਹੜੀ ਖਵਾਉਂਦੀ ਆ ਬਾਅਦ ਕਰਦੀ ਕਹਿੰਦੀ ਮੇਰਾ ਧਰਮ ਉਹ ਰੋਂਦਾ ਉਹ ਕਹਿੰਦਾ ਤੂੰ ਮੈਨੂੰ ਕਿਸੇ ਤੂੰ ਕਰਦੇ ਛੱਡ ਦੇ ਇਹਦੀ ਇਹੀ ਜਿਹੀ ਜਵਾਨੀ ਜਿੰਨੀ ਕਲਪਨਾ ਉਹ ਪਿੰਗਲਾ ਕਰਦਾ ਹੈ ਉਹਦਾ ਮਨ ਸ਼ਾਂਤ ਹੈ ਉਹਦੇ ਵੀ ਤੁਸੀਂ ਇਹੋ ਕਿਉਂ ਕਦਰ ਕਰਦੇ ਉਹ ਕਹਿੰਦਾ ਮੇਰਾ ਤੇ ਕਦੇ ਕਦੇ ਜੀ ਕਰਦਾ ਕਿ ਮੈਂ ਮਰ ਜਾਵਾਂ ਪਰ ਮੇਰੇ ਕੋਲ ਮਰਨ ਦਾ ਵੀ ਕੋਈ ਸਾਧਨ ਨਹੀਂ ਫਿਰ ਰਜਨੀ ਰੋਂਦੀ ਹੈ ਕਹਿੰਦੀ ਮੈਨੂੰ ਵਿਧਵਾ ਬਣਾਉਣਾ ਚਾਹੁੰਦਾ ਮੈਨੂੰ ਸੰਸਾਰ ਦਾ ਕੁਛ ਵੀ ਨਹੀਂ ਚਾਹੀਦਾ ਤੂੰ ਚਾਹੀਦਾ ਜ਼ਿੰਦਗੀ ਭਰ ਤੈਨੂੰ ਮੰਗ ਕੇ ਖਵਾ ਸਕਦੀ ਹਾਂ ਲੇਕਿਨ ਧਰਮ ਨਹੀਂ ਖਵਾ ਸਕਦਾ ਉਹਦੇ ਧਰਮ ਨੇ ਰੰਗ ਲੈਂਦਾ ਅੰਮ੍ਰਿਤਸਰ ਸਾਹਿਬ ਚੀਜ਼ ਪ੍ਰਗਟ ਹੋਇਆ ਇਹ ਅਨੇਕਾਂ ਲੋਕਾਂ ਦੇ ਕਸ਼ਟ ਦੂਰ ਕਰਨ ਵਾਲਾ ਉਹ ਦੁੱਖ ਧਜਰੀ ਨੂੰ ਸਾਰੀ ਦੁਨੀਆਂ ਯਾਦ ਰੱਖੂਗੀ ਜੋ ਬਦਲ ਜਾਣਗੇ ਬੀਬੀ ਰਜਨੀ ਦਾ ਨਾਮ ਰਹੇ ਧਰਮੀ ਔਰਤ ਦਾ ਨਾਮ ਰਹੇਗਾ ਉਸ ਧਰਮ ਇਸ ਪ੍ਰਕਾਰ ਸਾਸਤ ਜੀ ਕਿ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹਦੇ ਧਰਮ ਨੇ ਰੰਗ ਲੈਂਦਾ ਤਾਂ ਮੁਲਕੀ ਰਾਜ ਮਿਲ ਗਿਆ ਪਤੀ ਦਾ ਪਤੀ ਦਾ ਰਾਜਾ ਵੀ ਕੋਈ ਬਣੇ ਨਾ ਮੁਲਕੀ ਦੋਨੇ ਚਾਹੁੰਦੇ ਥਾਂ ਸੋ ਇਸ ਪ੍ਰਕਾਰ ਕਹਿੰਦੇ ਇਹ ਹਾਲਤ ਹੋ ਜਾਣੀ ਤਜ ਤਰਿਆ ਭਰਤਾ ਇਸਤਰੀਆਂ ਆਪਣੇ ਭਰਤਾ ਪਤੀ ਨੂੰ ਤਜ ਦੇਣਗੀਆਂ ਤੇ ਵਿਸਰੋ ਕਰਤਾ ਪਰਮਾਤਮਾ ਦਾ ਭੁੱਲ ਹੀ ਜਾਊਗਾ ਨਾ ਸਾਰਿਆਂ ਇਹ ਹਾਲਤ ਹੋ ਜਾਣੀ
ਹੈ
ਨਵੇਂ ਨਵੇਂ ਕਰਮਾਂ ਦੇ ਬੜੇ ਧਰਮ ਬਣ ਜਾਣਗੇ ਸਾਰਾ ਜਗ ਪਾਪੀ ਹੋ ਜਾਏਗਾ ਇਹ ਕਿਤੇ ਵੀ ਕੋਈ ਜਾਪ ਜਪਣ ਵਾਲਾ ਨਜ਼ਰ ਨਹੀਂ ਆਏਗਾ ਇਸ ਪ੍ਰਕਾਰ ਦੇ ਸਾਰੇ ਪਾਪ ਇੰਨਾ ਫੈਲਿਆ ਪਾਪੀ ਦੇ ਸੋ ਪ੍ਰਭੂ ਚਿੰਤਨ ਕਰਨ ਵਾਲਾ ਕੋਈ ਵੀ ਨਹੀਂ ਹੋਵੇਗਾ ਇਸੇ ਲਈ ਫਿਰ ਕੀ ਹੋਊਗਾ ਤਰਫ ਮਹਾਨ ਸਠਾਨੇ ਲੋਕਾਂ ਚ ਨਹੀਂ ਲੋਕਾਂ ਦੇ ਚ ਕ੍ਰੋਧ ਦੀ ਅੰਸ਼ ਵੱਧ ਹੈ ਕ੍ਰੋਧੀ ਹੋ ਜਾਣਗੇ ਲੋਕੀ ਬੜੇ ਭਾਰੀ ਵਿਚਾਰੀ ਹੋ ਜਾਣਗੇ ਇਹ ਪਰਾਈਆਂ ਇਸਤਰੀਆਂ ਦੇ ਕੰਮ ਕਰਨ ਵਾਲੇ ਤੇ ਪਰਾਈਆਂ ਤੇ ਇਸਤਰੀਆਂ ਪਰਾਏ ਪੁਰਸ਼ਾਂ ਦੇ ਸੰਗ ਕਰਨ ਵਾਲੀਆਂ ਹੋ ਜਾਣਗੀਆਂ ਦੇਵਤਾ ਦੇ ਬਜ਼ੁਰਗਾਂ ਦੀ ਮਾਨਤਾ ਨਹੀਂ ਕਰਨਗੇ ਆਪਣੇ ਆਪ ਨੂੰ ਉੱਤਮ ਕਰਾਉਣਗੇ ਪਰ ਪਾਪਾਂ ਦੇ ਭਰੇ ਹੋਣਗੇ ਵਿੱਚੋਂ ਉੱਪਰ ਦੇ ਚੰਗੇ ਦਿਸਣਗੇ ਤੇ ਆਹ ਵੀ ਲੱਛਣ ਸ਼ੁਰੂ ਹੋ ਗਿਆ ਤੁਸੀਂ ਵੀ ਦੇਖ ਲਓ ਮੈਂ ਵੀ ਦੇਖ ਰਿਹਾ ਮੈਂ ਤਾਂ ਕੀ ਗੱਲ ਦੇਖਿਆ ਹੈ ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਤ੍ਰਿਕ ਤ੍ਰਿਸ਼ਵ ਅੱਖ ਹੈ ਕਹਿੰਦੇ ਲੋਕ ਇੱਕ ਦੂਜੇ ਨੂੰ ਧਰਕਾਰਾਂ ਪਾਉਣਗੇ ਪਰ ਜਦੋਂ ਸਾਹਮਣੇ ਹੋਊਗਾ ਕਹਿਣਗੇ ਤੇਰੇ ਵਰਗਾ ਚੰਗਾ ਬੰਦਾ ਕੋਈ ਮੁੱਖ ਪਰ ਨਹੀਂ ਭਾਸੇ ਮੂੰਹ ਤੇ ਨਹੀਂ ਕਹਿਣਗੇ ਕਹਿਣਗੇ ਤੂੰ ਬਹੁਤ ਚੰਗਾ ਬੰਦਾ ਜਦੋਂ ਪਿੱਠ ਮੋੜ ਲੂਗਾ ਫਿਰ ਮਹਾਰਾਜ ਕਹਿੰਦੇ ਦੇਹ ਪ੍ਰਿਸ਼ ਚੜ ਗਾਲੀ ਤੇ ਗਾਲ ਨਹੀਂ ਕੱਢਣਗੇ ਨੀਂਦਾ ਆ ਜਾਏ ਗਾਲ ਕੱਢ ਕੇ ਜਾਪ ਕਰਨਗੇ ਫਿਰ ਇਹ ਵੀ ਇੱਕ ਕਰਮ ਦਾ ਲੱਛਣ ਹੈ ਦੇਖਿਆ ਜਾਏਗਾ ਬਿਨਾਂ ਕਰਮਾਂ ਤੋਂ ਕੁੱਲ ਧਰਮ ਨੂੰ ਤਿਆਗ ਕਰਕੇ ਤਰਕ ਤਾਂ ਵੀ ਕਹਾਉਣਗੇ ਕਿ ਮਾਰ ਸਕੇ ਅਸੀਂ ਬੜੇ ਚੰਗੇ ਮਨੁੱਖ ਹਾਂ ਅਤਿ ਅੰਤ ਲੋਭ ਵਿੱਚ ਪ੍ਰੀਤੀ ਹੋਏਗੀ ਇਹ ਕਿਉਂ ਕ੍ਰੋਧ ਅੰਸ ਵਿੱਚ ਹੋਏਗੀ ਲੋਕਾਂ ਦੇ ਸਗਲ ਭਲ ਜਾਣਸ ਲੋਕਾਂ ਦੇ ਭਲੇ ਮਾਨਸ ਕਰਕੇ ਜਾਣੇ ਜਾਣਗੇ ਵੀ ਚੰਗੇ ਪੁਰਸ਼ ਹਨ ਤਾਂ ਵੀ ਬਿਨਾਂ ਗੱਤ ਪਾਰ ਮੁਕਤੀ ਚਾਹੇਗੀ ਨੀ ਚਰਤ ਬੁਰੀ ਮਤ ਬੁਰੇ ਬੁਰੇ ਪਾਪਾਂ ਵਾਲੇ ਪਾਸੇ ਨੂੰ ਮਤ ਚਲਾਇਆ ਗਿਆ ਹੋਏਗੀ ਲੋਕ ਮੋਹ ਦੇ ਬਸ ਭਾਰੀ ਲੋਕ ਮੋਹ ਬਸ ਦੇ ਵਿੱਚ ਹੋ ਜਾਣਗੇ ਭਾਵ ਉਹਨਾਂ ਦੇ ਵਿੱਚ ਲੋਭ ਤੇ ਮੋਹ ਦੀ ਬਹੁਤਤਾ ਹੋ ਜਾਏਗੀ ਪਿਤਾ ਤੇ ਮਾਤਾ ਨੂੰ ਤਾਂ ਮਿਲਣਗੇ ਉਹਨਾਂ ਨੂੰ ਕੁਝ ਵੀ ਕਰਕੇ ਨਹੀਂ ਜਾਣਗੇ ਵੀ ਮਾਂ ਪਿਓ ਦਾ ਵੀ ਕੋਈ ਰਿਸ਼ਤਾ ਹੁੰਦਾ ਹੈ ਜਮੀ ਨਹੀਂ ਜਾਣਗੇ ਇਹ ਫਿਰ ਹੋਏਗਾ ਕਿ ਲਹਿ ਕਰਨ ਤੇ ਗਾਰੀ ਘਰ ਵਾਲਿਆਂ ਤੋਂ ਗਾਲਾਂ ਵੀ ਗਾਲਿਆ ਕਰਨਗੇ ਕਹਿੰਦੇ ਕੋਈ ਨੀ ਇਹਨਾਂ ਦਾ ਸੁਭਾਅ ਹੀ ਹੈ ਘਰ ਵਾਲਿਆਂ ਤੋਂ ਗਾਲਾਂ ਵੀ ਗਾਲਣਗੇ ਉੱਥੇ ਪਟਿਆਲਾ ਜੀ ਮੈਂ ਤੁਹਾਨੂੰ ਸੁਣਾਉਣਾ ਇੱਕ ਇਹ ਉਹ ਕੀਰਤਨ ਕਰਨ ਵਾਲਾ ਸੀ ਕੀਰਤਨ ਕਰਨ ਲੱਗਿਆ ਬਾਜਾ ਵਜਾ ਰਿਹਾ ਕਿਤੇ ਘਰ ਵਾਲੇ ਸੀ ਬਾਹਰ ਕ੍ਰੋਧ ਆ ਲਏ ਉਹ ਨਿਆਣਾ ਮਿਲਿਆ ਉਹਦਾ ਨਿਆਣਾ ਬਹੁਤਾ ਚੱਕ ਨਹੀਂ ਗਿਆ ਉਹ ਕੀਰਤਨ ਸੁਣਦੀ ਸੀ ਉਹਨੇ ਅਸਤੀ ਲਿਆ ਕੇ ਨਾ ਬਾਜੇ ਦੇ ਉੱਤੇ ਬਿਠਾ ਤਾ ਜਾਣਾ ਕਹਿੰਦੀ ਆਪ ਤਾਂ ਕੀਰਤਨ ਕਰਦਾ ਮੈਂ ਪਰ ਕੀ ਨਿਆਣੇ ਸਮਝ ਆਹ ਚੱਕ ਗਈ ਉਹ ਬੱਚੇ ਨੇ ਹੁਣ ਬੱਚੇ ਦੀ ਮੂਹਰੇ ਮੈਂ ਪੈ ਗਿਆ ਹੋਇਆ ਗੜਬੜ ਹੋ ਗਈ ਬਹੁਤ ਸਿਰਤ ਬੈਠੀ ਸੀ ਤੇ ਉਹਨੇ ਲੈਂਦੇ ਨੇ ਉਹਨੂੰ ਘਰ ਵਾਲੇ ਨੂੰ ਤਾਂ ਪੁੱਛਣਾ ਕਿਹਾ ਬੱਚੇ ਦੇ ਮੂੰਹ ਤੇ ਚਪੇੜ ਮਾਰੀ ਅਖਰਦਾਰ ਨਾ ਦੇਖਿਆ ਜਦ ਉਹਨੇ ਚਪੇੜ ਮਾਰੀ ਬੱਚਾ ਲੱਗਿਆ ਟਿਆ ਟਿਆ ਕਰਨ ਤਿੰਨ ਤਿੰਨ ਮੀਲ ਦੀ ਆਵਾਜ਼ ਗਈ ਨਿਆਣੇ ਨੇ ਰੋਂਦੇ ਨੇ ਉਹ ਅਜੇ ਕੋਲੇ ਖੜੀ ਸੀ ਪਿੱਛ ਮੋੜੀ ਨੀ ਸੀ ਉਹਨੇ ਲੈਂਦੇ ਨੀ ਫੜਾ ਕੇ ਤੁਹਾਡੇ ਮੂੰਹ ਤੇ ਮਾਰੇ ਘਰ ਵਾਲੇ ਸਹਿਤ ਤੇ ਲੋਕਾਂ ਨੇ ਇਹ ਗੱਲ ਦੇਖਿਆ ਬਸ ਉਹ ਹੁਣ ਜਿਸ ਵੇਲੇ ਤੂੰ ਮੂੰਹ ਤੇ ਚਪੇੜ ਮਾਰੀ ਹੱਥ ਬਣ ਕੇ ਕਹਿੰਦਾ ਸਾਧ ਸਿੰਘ ਜੀ ਕਹਿੰਦਾ ਵੀ ਮੇਰੀ ਬੇਨਤੀ ਹੈ ਵੀ ਤੁਸੀਂ ਨਾ ਧਿਆਨ ਦਿਓ ਸਾਡੇ ਘਰ ਦਾ ਮਾਮਲਾ ਕਹਿੰਦੇ ਇਹ ਤਾਂ ਪਹਿਲੇ ਵੀ ਦਿੰਦੇ ਸਾਨੂੰ ਕੀ ਹੈ ਹੁਣ ਚਾਹੇ ਰੋਜ਼ ਪੀੜਾ ਗਾਈਗਾ ਇਹਦਾ ਗਾਲਾਂ ਤੋਂ ਵੀ ਗੱਲ ਕਰ ਲਾਂਗੀ ਚਾਰ ਪੰਗਿਆਂ ਚ ਔਰਤ ਚਪੇੜ ਮਾਰਦਿਆਂ ਬੰਦਾ ਕਰ ਸਕਦਾ ਮਰਦਾ ਹੜਕ ਨਹੀਂ ਚਪੇੜ ਮਾਰਨ ਤੱਕ ਗੱਲ ਆ ਜਾਏ ਕਿੱਥੇ ਗਿਆ ਮਤਲਬ ਕੋਈ ਕਮਜ਼ੋਰੀ ਹੋਏਗੀ ਉਸ ਇਨਸਾਨ ਵਿੱਚ ਸੋ ਇਸ ਪ੍ਰਕਾਰ ਸਾਸ ਨੇ ਚਪੇੜ ਤਾਂ ਬੰਦੇ ਨੂੰ ਨਹੀਂ ਔਰਤੇ ਮਾਰਨੀ ਚਾਹੀਦੀ ਔਰਤ ਤਾਂ ਮਾੜੀ ਕੀ ਜਾਵੇ ਪਿਆਰ ਦਾ ਰਿਸ਼ਤਾ ਹਰ ਸਰੀਰ ਦੀ ਨਾਰ ਨਾ ਛੋਟੇ ਦੋ ਅੰਗ ਇਕੱਠੇ ਮਿਲਾ ਕੇ ਔਰਤ ਦੇ ਮਰਦ ਏਕ ਜੋਤ ਦੋਏ ਮੂਰਤੀ ਧਨ ਕਰੇ ਕਹੀ ਹੈ ਸਰ ਇਹ ਤਾਂ ਬਹੁਤ ਹੀ ਪਿਆਰ ਦਾ ਰਿਸ਼ਤਾ ਚਪੇੜਾਂ ਨਾਲ ਪਿਆਰ ਦਾ ਰਿਸ਼ਤਾ ਤਾਂ ਚਪੇੜ ਤਾਂ ਕਿਸੇ ਜਿਹਨੇ ਮਾਰਨੀ ਨਹੀਂ ਕਿਸੇ ਪਿਆਰ ਬਣਾਉਣਾ ਹੈ ਹਜ਼ੂਰ ਕਹਿੰਦੇ ਨਿੱਜ ਨਾਰੀ ਕੇ ਸਾਥ ਦੇ ਹੁਕਮ ਨਿੱਤ ਬਣਾਇਓ ਪਰ ਨਾਰੀ ਕਿਸੇ ਕੋਲ ਸੁਪਨੇ ਹੁੰਦਾ ਇਹ ਰਿਸ਼ਤਾ ਇਸ ਪ੍ਰਕਾਰ ਕਹਿੰਦੇ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਮਾਂ ਪਿਓ ਤੋਂ ਕੋਈ ਨਹੀਂ ਕਹਾਉਣਗੇ ਚੱਲ ਪਿਆ ਸਮਾਂ ਕਿਉਂਕਿ ਸਾਡੇ ਇਲਾਕੇ ਚ ਇੱਕ ਗਰੀਬ ਜੱਟ ਨੇ ਜ਼ਮੀਨ ਜਿਹੜੀ ਕਰਕੇ ਬੱਚਾ ਪੜ੍ਹਾਇਆ ਸੋਹਣੀ ਚੰਗੀ ਪੋਸਟ ਤੇ ਚਲਾ ਗਿਆ ਗਰੀਬ ਘਰ ਦਾ ਬੱਚਾ ਸੀ ਕੁਰਸੀ ਵਧੀਆ ਮਿਲ ਗਈ ਤੇ ਜਦੋਂ ਅਫਸਰ ਬਣ ਗਿਆ ਕਿਤੇ ਇੱਕ ਦਿਨ ਪਿਓ ਦੇ ਮਨ ਵਿਚ ਆਈ ਗੱਲ ਵੀ ਮੈਂ ਮਿਲਿਆ ਵਾਂ ਉਹ ਗਿਆ ਸੂਤੇ ਮੌਕੇ ਉਸ ਵੇਲੇ ਉਹਦੇ ਕੋਲ ਢਾਣੀ ਬੈਠੀ ਸੀ ਸ਼ਰਾਬ ਸ਼ਰੂਬ ਦੀ ਗੱਲ ਤੇ ਜਿਸ ਵੇਲੇ ਉਹ ਚਲਿਆ ਗਿਆ ਤੇ ਉਹਨੇ ਜਾ ਕੇ ਬਾਹਰ ਤਲੀ ਮਾਰੀ ਤੇ ਜਦੋਂ ਤਲੀ ਮਾਰੀ ਉਹ ਨੌਕਰ ਆਇਆ ਕਹਿੰਦਾ ਕੌਣ ਹੈ ਵੀ ਦੱਸ ਕਿਹਨੂੰ ਮਿਲਣਾ ਉਹਨੇ ਨਾਂ ਲਿਆ ਉਹਨੇ ਨਾਂ ਸਿੱਧੇ ਹੀ ਲੈਣਾ ਸੀ ਪੁੱਤ ਸੀ ਉਹ ਕਹਿੰਦਾ ਤੈਨੂੰ ਬੁਲਾ ਬੋਲਣਾ ਨਹੀਂ ਹੁੰਦਾ ਕਹਿੰਦਾ ਕੀ ਗੱਲ ਤੂੰ ਮੈਨੂੰ ਬੋਲਣ ਸਿਖਾਉਣਾ ਹੈ ਤੇ ਜਾ ਤੂੰ ਉਸੇ ਨੂੰ ਭੇਜ ਉਹ ਕਰ ਗਿਆ ਉਹਨੇ ਜਦ ਕੋਈ ਰਿਸ਼ਤੇਦਾਰ ਨੇੜੇ ਲਿਆ ਉਹ ਆ ਗਿਆ ਉਹਨੂੰ ਜੇਖਲ ਸਾਹਿਬ ਕਹਿੰਦਾ ਤੈਨੂੰ ਕਿਹਨੇ ਸੱਦਿਆ ਸੀ ਇੱਥੇ ਬਾਪ ਨੂੰ ਆਪਣੇ ਕਹਿੰਦਾ ਗੇਟ ਨਿਕਲੇ ਕਹਿੰਦਾ ਜਾਂਦਾ ਜਾਂ ਘੰਟੇ ਬਾਅਦ ਉਹ ਝਿੜਕੇ ਮੋੜਦਾ ਜਿਹੜੇ ਉਹਦੇ ਨਾਲ ਸੀ ਸ਼ਰਾਬ ਪੀਣ ਵਾਲੇ ਕਹਿੰਦੇ ਸਰਦਾਰ ਜੀ ਕੌਣ ਸੀ ਕਹਿੰਦੇ ਨੌਕਰ ਸੀ ਸਾਡਾ ਸੁਨੇਹਾ ਲੈ ਕੇ ਆਇਆ ਸੀ ਪਿੰਡ ਬਾਪ ਨੂੰ ਕਹਿੰਦਾ ਨੌਕਰ ਸੀ ਜਿਸ ਬਾਪ ਨੇ ਜ਼ਮੀਨ ਗਹਿਣੇ ਕਰ ਦਿੱਤੀ ਪੁੱਤ ਨੂੰ ਪੜ੍ਹਾਉਣ ਵਾਸਤੇ ਤੇ ਉਹ ਡਰ ਕੇ ਆਇਆ ਕਹਿੰਦਾ ਮੇਰਾ ਨੌਕਰ ਸੀ ਕਹਿੰਦਾ ਤੁਹਾਡੇ ਦਾ ਸੁਨੇਹਾ ਲੈ ਕੇ ਆਇਆ ਤੇ ਕੱਲ ਨੀ ਤਾਂ ਹੋਰ ਕੀ ਹੈ ਭਾਈ ਘਰ ਵਾਲੀਆਂ ਤੋਂ ਗਾਲਾਂ ਖਾਣਗੇ ਤੇ ਪਿਓ ਨੂੰ ਨਾ ਸੁਣਨਗੇ ਕਿੰਨੀ ਵੱਡੀ ਕੁਰਬਾਨੀ ਹੈ ਮਾਂ ਤੇ ਪਿਓ ਦੀ ਪੀੜਾ ਸਹੇ ਜਣੇ ਪੁੱਤ ਪਿਆਰੇ ਤੇ ਭਾਈ ਗੁਰਦਾਸ ਨੂੰ ਪੁੱਛੋ ਉਹ ਕਹਿੰਦਾ ਦੇਖੀ ਕਿਤੇ ਜੰਮੇ ਸਾਈ ਵਸਾਰਿਆ ਵੀ ਆਇਆ ਮਾਂ ਪਿਓ ਵਸਾਰੇ ਜੰਮਣ ਲੱਗੇ ਤਾਂ ਇੱਕ ਗਲਤੀ ਤੇਰੇ ਕੋਲ ਹੋ ਗਈ ਸੀ ਕਿਤੇ ਵਿਆਹ ਵੇਲੇ ਦੂਜੀ ਗਲਤੀ ਨਾ ਕਰ ਲੈ ਜੰਮਣ ਵੇਲੇ ਗਲਤੀ ਇਹ ਹੋਈ ਵਿੱਚ ਸੁਟਕੀ ਲੱਗੀ ਕ੍ਰਿਸ਼ਨਾ ਤੇ ਵਿਆਹ ਦੇ ਵੇਲੇ ਕਿਤੇ ਮਾਂ ਪਿਓ ਵੱਲੋਂ ਨਾ ਟੁੱਟ ਜਾਣ ਮਾਂ ਪਿਓ ਛੱਡ ਵੱਡੇ ਹਥਿਆਰੇ ਵੱਡੀ ਹੱਤਿਆ ਜਿਹੜੇ ਮਾਂ ਪਿਓ ਨੂੰ ਪਿਆਰ ਦੇਣ ਸੇਵਾ ਕਰੋ ਆਪਣੇ ਤੀਰਥ ਤੁਹਾਡੇ ਕੋਲ ਤੇ ਨਰਾਦਰ ਨਾ ਕਰੋ ਜੇ ਕਿਸੇ ਕਾਰਨ ਮਾਂ ਬਾਪ ਦਾ ਸੁਭਾਅ ਨਹੀਂ ਮਿਲਦਾ ਜਾਂ ਮਰਮਤੀ ਹੈ ਤਾਂ ਇਹ ਬੁਰਾ ਨਹੀਂ ਆ ਸਕਦੇ ਤੁਸੀਂ ਰਿਸ਼ਤੇ ਹੀ ਐਸਾ ਘਰ ਵਾਲਿਆਂ ਤੋਂ ਗਾਲਾਂ ਖਾਣਗੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਆਪਣੇ ਮਾਂ ਪਿਓ ਦਾ ਆਦਰ ਨਹੀਂ ਕਰਨਗੇ
ਦੇਖਿਓ ਜੇ ਕਰਨੀ ਤੇ ਪਏ ਕਰਨੀ ਤਦਬ ਕਹਾਤ ਮਹਾਮਤ
ਕਹਿੰਦੇ ਜਦਕ ਦੇਖੀਅਤ ਜੇ ਧਰਮੀ ਜਿਹੜੇ ਧਰਮੀ ਵੀ ਦੱਸਣਗੇ ਨਾ ਉਹ ਕਰਨਾ ਦੁਨੀਆਂ ਨੇ ਹੋਣਗੇ ਪਰ ਫਿਰ ਵੀ ਮਹਾਂਪੁਰਸ਼ ਕਹਾਉਣਗੇ ਆਪਣੇ ਆਪ ਨੂੰ ਵੀ ਅਸੀਂ ਵੱਡੇ ਹਾਂ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਹੋ ਜਾਣੀ ਹੈ
ਹੱਥ ਬਸ ਨਾਰੀ ਅਵਗਤ ਭਾਰੀ ਜਾਂ ਸਫਲ ਬਿਨਾਂ ਜਤ
ਬਿਲਕੁਲ ਇਸਤਰੀਆਂ ਦੀ ਬਸ ਹੋ ਜਾਣਗੇ ਵੱਡੀ ਮਰਿਆਦਾ ਵਾਲੇ ਸਾਰੇ ਹੀ ਜਾਤੋਂ ਹੀਣੇ ਜਾਣੇ ਜਾਣਗੇ
ਕਤਪਨਾ ਮਾਨਕ ਕੁਮਤ ਪ੍ਰਠਾਨਕ ਮਤ ਜਤ ਕੇ ਕਾਕੇ
ਮੰਨਣਗੇ ਨਹੀਂ ਜੇ ਖੋਟੀ ਮਾਦਾ ਪ੍ਰਚਾਰ ਕਰਨਗੇ ਮਤ ਅਤੇ ਮਰਿਆਦਾ ਦੇ ਕੱਚੇ ਹੋਣਗੇ
ਜੇ
ਜਿਸ ਘਰ ਵਿੱਚ ਫਿਰਨਗੇ ਚੰਗਾ ਨਹੀਂ ਬੋਲਣਗੇ ਲੋਕ ਲਾਜ਼ਮ ਛੱਡ ਦੇਣਗੇ ਲੋਕ ਲਾਜ਼ਮ ਛੱਡ ਕੇ ਨੱਚਣਗੇ ਨੱਚਣ ਦਾ ਰਿਵਾਜ ਘਰ ਘਰ ਵਿੱਚ ਹੋ ਜਾਊਗਾ ਨਿੱਕੇ ਨਿੱਕੇ ਬੱਚੇ ਵੀ ਅੱਜ ਨੱਚਣਾ ਬਹੁਤ ਪਸੰਦ ਕਰਦੇ ਨੇ ਇਹ ਪ੍ਰਭਾਵ ਹੈ ਸਮੇਂ ਦਾ
ਪਾਪ ਕਰੇ ਦੁਪਰਾਤ ਬਣੇ ਜਨ ਦੁਖਣ ਕੇ ਤਰ ਸੁਧ ਬਣੇ
ਹਰ ਰੋਜ਼ ਬਹੁਤੇ ਪਾਪ ਕਰਨਗੇ ਤੇ ਪਾਪ ਵੱਧਦੇ ਜਾਣਗੇ ਇਸ ਤਰ੍ਹਾਂ ਉਹ ਨਿਰੋਲ ਔਗਣਾਂ ਦੇ ਰੁੱਖ ਬਣ ਜਾਣਗੇ ਔਗਣਾਂ ਦੇ ਭਰ ਜਾਣਗੇ
ਜਦ ਸੋਰਤ ਜਾਏਗਾਤੀ ਸੋ ਜਹਾਂ ਤਾਂ ਪਾਤਰੀ ਪਤਰੀ
ਜਦ ਧਰਮਾਂ ਦੀ ਮਰਿਆਦਾ ਛੱਡ ਕੇ ਭੱਜ ਜਾਏਗਾ ਹਰ ਪਾਸੇ ਪਾਪਾਂ ਦੀ ਕਿਰਿਆ ਫੈਲ ਜਾਏਗੀ ਪਾਪਾਂ ਨੂੰ ਦੂਰ ਕਰਨ ਲਈ ਫਿਰਨਗੇ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਫਿਰਨਗੇ ਤਾਂ ਵੀ ਪਾਪ ਦੂਰ ਹੋ ਜਾਣ ਉਹਦੇ ਵੀ ਕਰਦੇ ਹਾਂ ਜਗ ਤੋਂ ਜਾਪਾਂ ਦੀ ਕਿਰਿਆ ਭੱਜ ਜਾਏਗੀ ਭੱਜ ਭਾਜ ਕਿਰਿਆ ਤੇ ਵਿਜਾਪਣ ਕੀ ਸੰਗ ਲੈ ਮੇਰੇ ਪਾਪਨ ਪਾਪਾਂ ਨੂੰ ਨਾ ਲੈ ਕੇ ਗਰਮ ਜਾਪਾ ਵੀ ਗਲਤ ਹੋ ਜਾਏਗੀ
ਦੇਵਤੇ
ਅਤੇ ਬਜ਼ੁਰਗਾਂ ਨੂੰ ਹਿੰਦੂ ਮਤ ਵਾਲੇ ਅਗਨੀ ਦੀ ਪੂਜਾ ਕਰਦੇ ਨੇ ਆਦੋਂ ਇਹ ਵੀ ਨਹੀਂ ਕਰਨਗੇ ਸਭ ਨੂੰ ਇੱਕ ਅਜਿਹੀ ਭਾਵਨਾ ਜਾਗਰਤ ਹੋ ਜਾਊਗੀ ਕਿ ਮੈਂ ਵੱਡਾ ਦੂਸਰੇ ਛੋਟੇ ਇਸ ਤਰ੍ਹਾਂ ਦੀ ਭਾਵਨਾ ਹੋ ਜਾਏਗੀ ਕਿ ਮੈਂ ਵੱਡਾ ਹਾਂ ਦੂਸਰੇ ਨੂੰ ਛੋਟਾ ਸਮਝਣਗੇ
ਮਤ ਭਾਰ ਛੰਦ ਭਜੇ ਸੋ ਧਰਮ ਪ੍ਰਚਲਿਓ ਕੁਕਰਮ
ਧਰਮ ਭੱਜ ਜਾਏਗਾ ਕੁਕਰਮ ਫੈਲ ਜਾਏਗਾ ਜੀ
ਜੈ ਕਰ ਜਹਾਨ ਤਦ ਭਾਜ ਆਣ
ਜਿੱਥੇ ਕਿਤੇ ਜਗਤ ਵਿੱਚ ਆਣ ਛੱਡ ਕੇ ਭੱਜ ਜਾਏਗੀ ਭਾਵ ਆਣ ਲਾਜ ਨਹੀਂ ਰਹੇਗੀ
ਅਨਰਥ ਕਰ ਹੈ ਸਮਰਥ
ਸਮਰਥ ਕੁਛ ਆਦਮੀ ਜ਼ੁਲਮ ਕਰਨਗੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ ਕਰਮਾਂ ਨੂੰ ਨਾਲ ਲੈ ਕੇ ਉੱਠ ਕੇ ਭੱਜ ਜਾਏਗਾ ਜਿੱਥੇ ਧਰਮ ਜਾਏਗਾ ਕਰਮ ਵੀ ਨਾਲ ਚਲਾ ਜਾਏਗਾ ਇਹਦਾ ਭਾਵ ਇਹ ਹੈ ਬੁਰਾ ਕਰਮ ਕਰਨਗੇ ਸ਼ੁਭ ਕਰਮ ਛੱਡ ਕੇ ਜਗ੍ਹਾ ਜਗ੍ਹਾ ਤੇ
ਸਭ ਥਾਰ ਥਾਰ
ਇਹ ਕਿਉਂ ਸਾਰੀ ਜਗ੍ਹਾ ਪੂਰੀ ਕਿਰਿਆ ਹੋ ਜਾਏਗੀ
ਨਹੀਂ ਗਲਤ ਸੰਗ ਪ੍ਰੇਰਿਤ ਅਨੰਦ
ਧਰਮ ਨਹੀਂ ਕਰਨਗੇ ਅਨੰਦ ਨਾਲ ਹੁੰਦਾ ਕਾਮ ਦਾ ਇਹ ਕਾਮ ਦੇ ਪ੍ਰੇਰੇ ਹੋਏ ਤੇ ਇਸ ਪ੍ਰਕਾਰ ਆਪਣੀ ਹੀ ਪੁੱਤਰੀ ਦੇ ਨਾਲ ਵਿਚਾਰ ਕਰਨਗੇ
ਜਿਹੜੀ
ਬੜੀ ਅਯੋਗ ਬਾਤ ਹੈ ਕਹਿੰਦੇ ਇਸ ਪ੍ਰਕਾਰ ਪਰ ਉਹ ਆਪਣੀ ਪੁੱਤਰੀ ਦਾ ਰਿਸ਼ਤਾ ਨਾਤਾ ਕਲਯੁਗਰੇ ਤੋੜ ਦੇਣਾ ਪਸ਼ੂਆਂ ਨੂੰ ਜਿਵੇਂ ਗਿਆਨ ਨਹੀਂ ਹੈ ਇਹ ਮੇਰੀ ਪੁੱਤਰੀ ਹੈ ਪਸ਼ੂ ਗਤੀ ਹੋ ਜਾਏਗੀ ਬਿਲਕੁਲ ਤੇ ਇਹ ਪ੍ਰਚਾਰ ਇੱਕ ਸੰਸਥਾ ਨੇ ਜ਼ੋਰ ਦੇ ਨਾਲ ਕੀਤਾ ਕਿ ਜਿਹਨਾਂ ਸੰਸਥਾ ਦਾ ਸਾਰੀ ਦੁਨੀਆਂ ਦੇ ਵਿੱਚ ਨਾ ਕਰਕੇ ਕੋਈ ਵੀ ਨਹੀਂ ਤੁਹਾਡੇ ਚ ਵੇਚ ਸਕਦਾ ਨਾ ਜਾਣਦਾ ਉਹ ਉਹਨਾਂ ਦੀ ਆਪਣੀ ਵਿੱਚ ਬਾਣੀ ਵਿੱਚ ਜੋ ਪਖੰਡ ਰੂਪ ਹੈ ਉਹਦੇ ਵਿੱਚ ਬਹੁਤ ਸਾਰੇ ਅਸੀਂ ਬਚਨ ਆਉਂਦੇ ਹਨ। ਉਹ ਕਹਿੰਦੇ ਜੀ ਇਸਤਰੀ ਇਸਤਰੀ ਹੈ, ਧੀ ਭੈਣ ਔਰ ਮਾਂ ਦਾ ਕੋਈ ਭਾਵ ਨਹੀਂ। ਉਹ ਕਹਿੰਦੇ ਮਾਸ ਮਾਸ ਹੈ, ਇਹ ਉਹਦੇ ਆਪਣੇ ਵਚਨ। ਕਹਿੰਦੇ ਗਊ ਤੇ ਸੂਰ ਦਾ ਦੋਨਾਂ ਦਾ ਮਾਸ ਰਲਾ ਕੇ ਇਕੱਠੇ ਹੀ ਕੋਫਤੀ ਦੇ ਮੈਂ ਰਹਿ ਕੇ ਖਾ ਜਾਂਦਾ, ਮਾਸ ਵੀ ਫਰਕ। ਇਹ ਸਭ ਕਲਯੁਗ ਦੇ ਲੱਛਣ ਹਨ। ਐਸੀ ਕਿਰਿਆ ਕਰਨ ਵਾਲੇ ਜਿਹੜੇ ਲੋਕ ਹਨ ਤੇ ਉਹ ਧਰਮ ਦੀ ਰੀਤ ਵਿਸਾਰ ਦੇਣੀ ਹੈ ਤੇ ਇਹੋ ਵਿਚਾਰ ਫੈਲ
ਜਾਏਗਾ
ਨੂੰ ਛੱਡ ਕੇ ਸਮਾਜ ਦੇ ਸਮੇਤ ਹੀ ਧਰਮ ਤੇ ਸੰਯੁਕਤ ਸਮਾਜ ਇੱਥੋਂ ਦੌੜ ਜਾਏਗਾ।
ਧਰਮ
ਘਟਦੇ ਤਾਂ ਧਰਮ ਵੱਧ ਜਾਏਗਾ ਤੇ ਧਰਮ ਚਲਾ ਜਾਏਗਾ ਹਿਰਦਿਆਂ
ਚੋਂ।
ਧਰਮੀ ਇਸਤਰੀਆਂ ਨੂੰ ਤਿਆਗ ਕੇ ਪ੍ਰੀਤ ਕੁਨਾਰ ਤਜ ਧਰਮ ਬਾਹਰ। ਧਰਮੀ ਔਰਤਾਂ ਨੂੰ ਲੋਕੀ ਤਲਾਕ ਦੇਣ ਤੇ ਜਿਹੜੀਆਂ ਔਰਤਾਂ ਦੇ ਜੀਵਨ ਜਿਗੇ ਹੋਏ ਨੂੰ ਕੁਨਾਰ ਕੀਰਤ ਉਹਨਾਂ ਨੂੰ ਚੰਗਾ ਸਮਝ ਕੇ ਉਹਨਾਂ ਦੀ ਸੰਗਤ ਕਰਨਗੇ।
ਧਰਮ
ਭਜੇ ਆਏਗਾ ਤੇ ਬਹੁਤ ਸਾਰਾ ਧਰਮ ਲੋਕਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਹਨ ਇਹ ਹਾਲਤ ਹੋ ਜਾਣੀ ਹੈ ਕਿ ਭਰਮ ਬਹੁਤਾ ਹੋ ਜਾਣਾ ਹੈ। ਆਪਣੇ ਦੇਸ਼ ਭਾਰਤ ਵਿੱਚ ਵੀ ਇਹ ਹਜ਼ੂਰ ਕਹਿੰਦੇ ਨੇ ਵਿਦੇਸ਼ ਵਿਦੇਸ਼ਾਂ ਦੇ ਵਿੱਚ ਵੀ ਇਹ ਨਹੀਂ ਆ ਵੀ ਕਿਸਾਨ ਇੱਕ ਦੇਸ਼ ਦੀ ਧਕਲੇ। ਦੇਸ਼ ਵਿਦੇਸ਼ ਪਾਪੀ ਨਿਵੇਸ਼, ਸਰਕਾਰਾਂ ਪਾਪ ਕਰਨ ਵਾਲੀਆਂ ਹੋਣਗੀਆਂ। ਇਸ ਪ੍ਰਕਾਰ ਰਾਜੇ ਲੋਕ ਪਾਪ ਕਰਨਗੇ।
ਅਤਿਅੰਤ
ਪਾਪ ਹੋਏਗਾ, ਧਰਮੀ ਨਹੀਂ ਰਹਿਣਾ ਕੋਈ। ਉਸ ਵੇਲੇ ਕਹਿੰਦੇ ਜਿਹੜੇ ਸਾਧੂ ਹਨ ਉਹਨਾਂ ਦੀ ਬੜੀ ਨਾਨਕ ਹਾਲਤ ਹੋ ਜਾਣੀ ਹੈ। ਸਾਧੂ ਸਤਰਾਸ ਸਹਿਤ ਤਰਾ ਤਰਾਸ ਨੂੰ ਕਰਦਾ ਹੈ, ਸਾਧਨ ਸਹਿਤ ਹੈ, ਸਾਧੂ ਜਨਮ ਉਸ ਸਹਿਮਦੇ ਸਹਿਤ ਹੋਣਗੇ। ਸ੍ਰੇਸ਼ਟ ਪੁਰਸ਼ ਜਹ ਤੈ ਉਦਾਸ, ਜਿੱਥੇ ਕਿੱਥੇ ਵੀ ਸੰਤ ਜਨ ਹਨ ਉਹ ਉਦਾਸ ਹੋ ਜਾਣਗੇ। ਪਾਪੀਆਂ ਦੇ ਘਰ ਵਿੱਚ ਰਾਜ ਹੋਏਗਾ ਤੇ ਉਹਨਾਂ ਦੇ ਘਰ ਹੀ ਪਦਾਰਥ ਇਕੱਠੇ ਹੋਣਗੇ। ਪਾਪਾਂ ਵੱਧ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਪਾਪੀਆਂ ਦੇ ਘਰ ਵਿੱਚ ਬਹੁਤਾ ਹੋਏਗੀ ਪਦਾਰਥਾਂ ਦੇ।
ਹਮੀਸਾ ਛੰਦ ਸਭ ਦਰੋਣ ਕੇਵਲ ਸਿਖਰ ਕਰਨਾ ਪਾਪ ਕਰਨ ਪੈ ਮਨਾ।
ਸਾਰੇ ਦਰੋਣ ਪਹਾੜਾਂ ਦੀ ਭਾਵ ਚੋਟੀ ਤੋਂ ਲੈ ਕੇ ਪੈਰਾਂ ਤੱਕ ਤੇ ਪੁਰਸ਼ ਪਾਪ ਕਰਨ ਵਾਲੇ ਹੋ ਜਾਣਗੇ।
ਧਰਮ
ਹੋ ਕਰਕੇ ਭਜੇਗਾ ਉਸਦੇ ਇਸ ਤਰ੍ਹਾਂ ਮਲੋਮ ਹੋਵੇਗਾ ਕਿ ਮਨ ਨੂੰ ਬਿਜਲੀ ਚਮਕ ਰਹੇ। ਬਸ ਨਾਮ ਪਾਤਰ ਧਰਮ ਦੀ ਰੇਖਾ ਰਹਿ ਜਾਏਗੀ।
ਸਮਾਜ ਸੰਯੁਕਤ ਜੀਤ ਹੈ ਬਸ ਦਾ ਚਲੀ।
ਜਾਂ ਯੋ ਕਹੋ ਕਿ ਸ਼ੁੱਧ ਸੂਰਮਿਆਂ ਧਰਤੀ ਨੂੰ ਯੋਧਿਆਂ ਸਹਿਤ ਜਿੱਤ ਲੈਣਾ ਹੈ। ਜਾਣੋ ਕਿਉਂਕਿ ਰਾਜੇ ਜਿਹੜੇ
ਕਿਉਂਕਿ
ਰਾਜੇ ਹਥਿਆਰ ਛੱਡ ਕੇ ਭੱਜ ਗਏ, ਨਵੀਂ ਮਰਿਆਦਾ ਚੱਲ ਪਏਗੀ। ਛਤਰੀ ਦੌੜ ਜਾਣਗੇ ਧਰਤੀ ਤੋਂ।
ਨਿਤ ਜੈ ਪਾਪ ਕਰਨ ਸਭ ਲੰਘੇ।
ਸਾਧਨਾਂ ਦੇ ਰਾਜੇ ਲੋਕ ਹਰ ਥਾਂ ਤੇ ਲੋਕ ਪਾਪ ਕਰਨ ਲੱਗ ਜਾਣਗੇ। ਇਹ ਹਾਲਤ ਹੋ ਜਾਣੀ ਹੈ ਉਸ ਵੇਲੇ ਦੀ। ਇਹ ਨਰ ਲਾਜ ਅੱਗੇ ਦੱਸਦੇ
ਮਨੁੱਖ
ਲੱਜਾ ਨੂੰ ਛੱਡ ਕੇ ਨਿਰਲਜ ਹੋ ਜਾਣਗੇ। ਇਹ ਧਰਮ ਕਰਮ ਤੋਂ ਭਗੇ ਕੀ ਇਹ ਦੌੜਨਗੇ। ਧਰਮ ਕਰਮ ਉੱਪਰ ਕਿਸੇ ਨੇ ਨਹੀਂ ਰਹਿਣਾ ਹੈ।
ਜਦੋਂ
ਸੁਧਰ ਲੋਕ ਜਿੱਥੇ ਕਿੱਥੇ ਨੀਚ ਪੁਰਸ਼ ਉਹ ਮਹਾਰਾਜ ਪਰ ਵੀ ਪਾ ਕੇ ਵੱਡੇ ਪ੍ਰਸੰਨ ਹੋਣਗੇ। ਲੋਕ ਮਹਾਰਾਜ ਕਰਕੇ ਪੁੱਛਣਗੇ ਉਹਨਾਂ
ਨੂੰ ਸਰਵ ਦਰਦ ਅਕਰਤ ਹੈ।
ਜਦ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਸਮਾਂ ਭਾਈ ਆ ਜਾਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਿਤੇ ਚੋਰਾਂ ਨੂੰ ਤਾਂ ਛੱਡ ਦੇਣਗੇ ਪੈਸੇ ਲੈ ਕੇ, ਪਤਾ ਹੋਏਗਾ ਇਹਨੇ ਚੋਰੀ ਕੀਤੀ। ਉਹਨਾਂ ਦੇ ਨਾਲ ਸਰਕਾਰਾਂ ਦਾ ਹਿੱਸਾ ਹੋਏਗਾ, ਫੜਨ ਵਾਲਿਆਂ ਦਾ ਜਿਹਨਾਂ ਨੇ ਫੜਨਾ। ਚੋਰ ਤਾਂ ਛੁੱਟ ਜਾਏਗਾ, ਉਹਦੇ ਥਾਂ ਤੇ ਫੜਿਆ ਕੌਣ ਜਾਏਗਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਥਾਂ ਤੇ ਜਿਹੜੇ ਸਾਧੂ ਲੋਕ ਨੇ ਉਹ ਫੜ ਜਾਇਆ ਕਰਨ। ਇਹ ਦੁਰਦਸ਼ਾ ਹੋਏਗੀ ਉਸ
ਵੇਲੇ।
ਇਹ ਕਿਉਂ ਫਿਰ ਕਹਿੰਦੇ ਸਾਧ ਲੋਕਾਂ ਨੂੰ ਫੜ ਲੈਣਗੇ, ਸਾਰਿਆਂ ਪਾਸੋਂ ਧਨ ਇਕੱਠਾ ਕਰਨਗੇ, ਸਾਰਾ ਜਗ ਪਾਪੀ ਹੋ ਜਾਏਗਾ, ਜਾਪ ਕਿਸੇ ਨੇ ਨਹੀਂ ਕਰਨਾ। ਅਥੱਪਨ ਤਾਪੀ ਦੇਸ਼ ਦਿਸ਼ਮ ਦੇਸ਼ਾਂ ਦੇ ਸੰਤਰਾ ਦੇ ਅੰਦਰ ਅਧਾਨੀ ਬਚ ਜਾਏਗਾ ਜੇ
ਜੈ ਤਹਿਮਤ ਵਾਰੇ ਪ੍ਰਮੁਖ ਪ੍ਰਭਾਰੇ ਮਤਨਾ ਜਿਆਰੇ ਬਾਦ ਰਿਸਮ।
ਦੇਸ਼ਾਂ ਦੇ ਸੰਤਰਾ ਵਿਚ ਅਧੱਪਨਾਂ ਨੂੰ ਥਾਪਣਗੇ, ਜਿੱਥੇ ਕਿੱਥੇ ਮਤਵਾਲੇ ਸ਼ਰਾਬੀ ਫਿਰਨਗੇ ਤੇ ਕਿਉਂ ਮਤਵਾਲੇ ਹੋ ਕੇ ਭਰਮਾਏ ਹੋਏ ਭਰਮਣਗੇ, ਮਤਾਂ ਦੇ ਚਾਲਣ ਕਰਕੇ ਤੇ ਕਿਉਂ ਮਤ ਪੁਜਾਰੇ ਬਾਦ ਰਿਸਮ ਕ੍ਰੋਧੀ ਲੋਕ ਜਾਗੇ ਹੋ ਜਾਣਗੇ ਜੇ।
ਪਾਪਨ ਰਸਦਾਤੇ ਤੁਮਤ ਮਤੇ ਕੁਮਤਨ ਦਾਤੇ ਮਤੇ ਮਤਨੇ ਕੰ।
ਪਾਪਨ ਦੇ ਰਸ ਵਿਚ ਰੰਗੇ ਜਾਣਗੇ, ਖੋਟੀ ਮਤ ਵਿਚ ਮਤੇ ਹੋਏ ਬੁਰੀ ਸਿੱਖਿਆ ਲੈਣਗੇ, ਅਨੇਕਾਂ ਮਤ ਹੋ ਜਾਣਗੇ।
ਜੈ ਕਹਿ ਧਾਵੈ ਕਿਤੇ ਲਲਚਾਵੈ ਕਛੂ ਨਾ ਪਾਵੈ ਜਨੇ ਕੰ।
ਜਿੱਥੇ ਕਿੱਥੇ ਉੱਠ ਕੇ ਭਜਣਗੇ, ਮਨ ਲਾਚ ਦਾ ਭਰਿਆ ਹੋਏਗਾ, ਇੱਕ ਨਾਮ ਤੋਂ ਨੀਣੇ ਹੋ ਕੇ ਫਿਰਨਗੇ ਤੇ ਕੁਝ ਵੀ ਪ੍ਰਾਪਤ ਨਹੀਂ ਹੋਏਗਾ, ਭੜਕਦੇ ਫਿਰਨਗੇ।
ਮਜਨਾ ਕਰਨ ਕਰਨ ਬਿਨ ਪ੍ਰਭ ਕਰਨ ਸਭ ਭਰਨ।
ਉਸ ਹਰ ਧਰਮ ਨੂੰ ਛੱਡ ਕੇ ਕਰਨ ਨੂੰ ਫੜਨਗੇ ਅਤੇ ਪ੍ਰਭੂ ਤੋਂ ਬਿਨਾਂ ਸਾਰੇ ਕਰਮ ਭਰਮ ਹਨ, ਇਹਨਾਂ ਚ ਪੈ ਜਾਣੇ।
ਲਗਤ ਨਹੀਂ ਤੰਤਰਮ ਕੁੰਤਨਾ ਮੰਤਰਮ ਚੰਤਨਾ ਜੰਤਰਮ ਜਨਮਨ
ਤੇ ਇਸ ਪ੍ਰਕਾਰ ਭੇਦ ਤੋਂ ਨੀਣੇ ਹੋਣ ਕਰਕੇ ਕੋਈ ਤੰਤਰ ਨਹੀਂ ਚੱਲੇਗਾ, ਮੰਤਰ ਨਹੀਂ ਖੁਰੇਗਾ, ਜੰਤਰ ਉਹਨਾਂ ਤੇ ਨਹੀਂ ਚੱਲੇਗਾ। ਲਗਤ ਨਹੀਂ ਤੰਤਰਮ ਕੁੰਤਨਾ ਮੰਤਰਮ ਚੰਤਨਾ ਜੰਤਰ ਨਵੀਨ ਮਰਮਨ, ਕਿਉਂਕਿ ਮਰਮ ਕਿਸੇ ਨੇ ਵੀ ਕਹਿਣਾ ਹੋਣਾ। ਪੁਰਾਣੇ ਸਮੇਂ ਕੁਝ ਮੰਤਰਾਂ ਜੰਤਰਾਂ ਦੀ ਸ਼ਕਤੀ ਸੀ ਤੇ ਉਹ ਉੱਡ ਜਾਏ, ਵੇਦਾਂ ਚ ਸਾਸ ਵੀ ਕੁਝ ਐਸੇ ਮੰਤਰ ਹਨ। ਇੱਧਰ ਆਪਣੇ ਪੰਜਾਬ ਦੇ ਵਿੱਚੋਂ ਇੱਕ ਮਹਾਂਪੁਰਸ਼ ਬੜੇ ਜੱਟ ਘਰਾਣੇ ਚੋਂ ਸੀ, ਬਹੁਤ ਵੱਡੇ ਵਿਦਵਾਨ ਹੋਏ ਤੇ ਇਤਨੇ ਵੱਡੇ ਮਹਾਨ ਵਿਦਵਾਨ ਸਨ। ਕਲਸ਼ੀ ਦੇ ਪੰਡਤਾਂ ਨੂੰ ਪਤਾ ਲੱਗ ਗਿਆ, ਇਹ ਥੋੜੇ ਸਮੇਂ ਦੀ ਗੱਲ, ਕਿ ਇੱਕ ਮਹਾਂਪੁਰਸ਼ ਇਤਨੇ ਵਿਦਵਾਨ ਉਹਨਾਂ ਕੋਲ ਕਲਸ਼ੀ ਤੋਂ ਛੱਡ ਕੇ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਪੰਜਾਬ ਚ। ਇੱਕ ਬ੍ਰਾਹਮਣ ਨੂੰ ਬੜਾ ਭਾਰੀ ਕੀਰਤਾ ਹੋ ਗਈ, ਉਹ ਕਹਿੰਦਾ ਵੀ ਹੁਣ ਕਰੋ ਹੋਵੇ ਜੱਟ ਵਿਦਵਾਨ ਐਡਾ ਵੱਡਾ ਹੋ ਜਾਵੇ। ਉਹ ਕਹਿੰਦਾ ਲਿਆਓ ਮੇਰੇ ਨਾਲ ਬਹਿਸ ਕਰਾਓ। ਇਹ ਉਹਨਾਂ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਕਿਹਾ ਵੀ ਇਸ ਤਰ੍ਹਾਂ ਇੱਕ ਪੰਡਿਤ ਨੇ ਕਿਹਾ ਮਹਾਰਾਜ ਕੋਈ ਸ਼ਾਸਤਰ ਚਰਚਾ ਕਰਨੀ ਚਾਹੁੰਦਾ ਹੈ। ਮਹਾਰਾਜ ਕਹਿੰਦੇ ਆਪਾਂ ਨੂੰ ਕੀ ਲੋੜ ਹੈ? ਮਹਾਂਪੁਰਸ਼ ਕਹਿੰਦੇ ਕੋਈ ਲੋੜ? ਕਹਿੰਦੇ ਨਹੀਂ ਮਹਾਰਾਜ, ਤੁਹਾਡੇ ਕੋਲ ਵਿਦਿਆ ਦਾ ਬਲ ਹੈ ਤੇ ਥੋੜਾ ਜਿਹਾ ਉਹਨੂੰ ਅਹਿਸਾਸ ਹੋ ਜਾਵੇ ਵੀ ਵਿਦਿਆ ਪੰਡਤਾਂ ਦੇ ਘਰ ਨਹੀਂ ਬ੍ਰਾਹਮਣਾਂ ਦੇ ਹੀ, ਇਹ ਮਹਾਂਪੁਰਸ਼ ਸੰਗਤ ਦੇ ਕਹਿਣ ਤੋਂ ਤਿਆਰ ਹੋਵੇ। ਤੇ ਜਿਸ ਵੇਲੇ ਕਾਂਸੀ ਦੇ ਪੰਡਤ ਨੂੰ ਕਹਿ ਦਿੱਤਾ ਵੀ ਮਹਾਂਪੁਰਸ਼ ਆ ਰਹੇ ਨੇ, ਤੁਸੀਂ ਆਪਣੀ ਤਿਆਰੀ ਕਰੋ, ਉਹਨੇ ਆਪਣੇ ਢੰਗ ਦੀ ਤਿਆਰੀ ਕਰ ਲਈ। ਮਹਾਂਪੁਰਸ਼ਾਂ ਦੇ ਨਾਲ ਬਹੁਤ ਸਾਰੇ ਗੁਰੂ ਹੋਰ ਵੀ ਸਨ ਨਾਲ, ਤੇ ਜਿਸ ਵੇਲੇ ਉਹਦੇ ਐਨ ਮੇਨ ਗੇਟ ਤੇ ਪਹੁੰਚੇ ਮਹਾਂਪੁਰਸ਼ ਤੇ ਉੱਥੇ ਫੁੱਲਾਂ ਦੀ ਵਰਖਾ ਹੋਣ ਲੱਗ ਗਈ, ਆਪਣੇ ਆਪ ਆਕਾਸ਼ ਤੋਂ ਫੁੱਲ ਸਿੱਟਣ ਵਾਲਾ ਕੋਈ ਨਹੀਂ। ਮਹਾਂਪੁਰਸ਼ ਖੜ ਗਏ, ਖੜ ਕੇ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਉਹ ਪੰਡਿਤ ਜੀ ਧਿਆਨ ਦੇ ਕੇ ਗੱਲ ਸੁਣਨੇ ਦੀ, ਇੱਥੇ ਕੋਈ ਬਹੁਤੀ ਵੱਡੀ ਗੱਲ ਨਹੀਂ ਲੋਕਾਂ ਵਾਸਤੇ ਹੋਏਗੀ, ਲੋਕ ਇਹਨੂੰ ਦੇਵਤਿਆਂ ਦੇ ਫੁੱਲ ਵੀ ਕਹਿ ਦਿੰਦੇ। ਇਹ ਕੀ ਹੈ? ਕਹਿੰਦੇ ਫਲਾਨੇ ਵੇਦ ਦੇ ਫਲਾਨੇ ਅਧਿਆਇ ਦਾ ਫਲਾਨਾ ਸ਼ਲੋਕ ਹੈ, ਉਹਦਾ ਆਵਾਹਨ ਕਰਨ ਦੇ ਨਾਲ ਪੂਰੀ ਵਿਧੀ ਦੇ ਨਾਲ ਮੰਤਰ ਪੜਿਆ ਜਾਏ ਤਾਂ ਫਿਰ ਕੋਪਨ ਦ੍ਰਿਸ਼ਟ ਕਰਨ ਦੀ ਪੈ ਜਾਂਦੀ ਹੈ, ਇਹ ਫੁੱਲਾਂ ਦੀ ਵਰਖਾ ਆਪਣੇ ਆਪ ਹੋ ਜਾਂਦੀ ਹੈ। ਬਹੁਤ ਵੱਡੀ ਗੱਲ ਹੈ ਤੁਹਾਡੇ ਵਿਖਾਈ ਹੋਵੇ ਜੱਟ ਕਰਾਣੇ ਦਾ ਸਾਲ, ਇਹਨੇ ਗੱਲ ਸਿਰੇ ਵਾਲੀ ਫੜ ਲਈ। ਬਸ ਉਹਦਾ ਪੁੱਤਰ ਵਾਰ ਕੀਤੇ ਨੂੰ ਢਾਲੇ ਕੀਤੀ ਆ ਵਾਰ ਕੀਤੀ। ਉਹ ਕਹਿੰਦੇ ਨਹੀਂ ਮਹਾਰਾਜ, ਮੈਂ ਤਾਂ ਸਵਾਗਤ ਹੀ ਕੀਤਾ, ਆ ਜਾਓ ਅੱਗੇ, ਇਹ ਸਵਾਗਤ ਵਾਸਤੇ ਮੈਂ ਮੰਤਰ ਪੜਿਆ। ਕਹਿੰਦੇ ਧੰਨਵਾਦ, ਅੱਗੇ ਆ ਗਏ। ਜਦੋਂ ਆ ਕੇ ਬੈਠੇ ਉਹਨੇ ਇੱਕ ਮੰਤਰ ਹੋਰ ਪੜ ਦਿੱਤਾ, ਇਹ ਸਾਰਾ ਕਮਰਾ ਮਹਿਲ ਦੇ ਵਿੱਚ ਉੱਠ ਕਸਤੂਰੂ ਕੁੰਗੂ ਕਸਤੂਰੀ ਦੀ ਚੰਦਨ ਦੀ ਇਹ ਐਸੀ ਖੁਸ਼ਬੋ ਆਉਣ ਲੱਗ ਪਈ ਕਿ ਮਹਾਂਪੁਰਸ਼ ਕਹਿਣ ਲੱਗੇ ਪੰਡਿਤ ਜੀ ਇਹ ਵੀ ਕੋਈ ਬਹੁਤੀ ਵੱਡੀ ਬਾਤ ਨਹੀਂ, ਇਹ ਫਲਾਨੇ ਵੇਦ ਦਾ ਫਲਾਨੇ ਸੂਤਰ ਆਹ ਸਲੋਕ ਹੈ ਤੇ ਇਹਦੇ ਨਾਲ ਇਹ ਅਗਰ ਆਵਾਹਨ ਕੀਤਾ ਹੋਵੇ ਤਾਂ ਫਿਰ ਇਹ ਸੁਗੰਧੀ ਆਪਣੇ ਆਪ ਫੈਲ ਜਾਂਦੀ ਹੈ। ਹੁਣ ਤੀਸਰਾ ਚਾਰ ਸ੍ਰੀ ਫਿਰ ਦੇਣ ਦਿੱਤਾ, ਉਸੇ ਵੇਲੇ ਬ੍ਰਹਮ ਉੱਠ ਕੇ ਮਹਾਂਪੁਰਸ਼ਾਂ ਦੇ ਚਰਨ ਹੋ ਗਏ ਕਿ ਮੇਰੀ ਗੱਲਾਂ ਦਾ ਉੱਤਰ ਦਿੰਦੇ ਬਾਹਰ ਮੇਰੇ ਤੇ ਕੋਈ ਨਹੀਂ ਕਰ, ਜੇ ਮੇਰੇ ਤੇ ਬਾਹਰ ਕੀਤਾ ਮੈਂ ਤੋਂ ਚਰਨ ਹੀ ਹੋਣਾ। ਉਸ ਵੇਲੇ ਚਰਨ ਫੜ ਕੇ ਕਹਿਣ ਮਹਾਂਪੁਰਸ਼ੋ, ਮੇਰਾ ਵਿਦਿਆ ਦਾ ਮਾਣ ਟੁੱਟ ਗਿਆ, ਇਹ ਮਹਾਂਪੁਰਸ਼ ਮਹਾਂਪੁਰਸ਼ ਹੀ ਹੁੰਦੇ ਆ, ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਸਲੇ ਤੇ ਪਾਵਖਿਆ। ਕਿਉਂ ਸਾਧ ਜੀ? ਕਿਉਂਕਿ ਮਹਾਂਪੁਰਸ਼ਾਂ ਦੇ ਵਿੱਚ ਨਾਮ ਸਿਮਰਨ ਦੀ ਕਲਾ ਪਰ ਹੋਵੇ ਸੀ ਪਗੜੀ ਨਾ ਹੋਵੇ। ਸੰਤ ਬਾਬਾ ਆਤਮ ਸਿੰਘ ਜੀ ਮਸਤਮਾਣੇ ਵਾਲੇ ਮਹਾਂਪੁਰਸ਼ ਅਵਤਾਰੀ ਪੁਰਸ਼ਨ ਪਾਏ, ਗੋਡਿਆਂ ਤੋਂ ਹੇਠਾਂ ਬਾਹਾਂ ਪਲਦੀਆਂ ਸੀ। ਮਹਾਂਪੁਰਸ਼ਾਂ ਦੇ ਆਖੀ ਅੰਜਾਨ ਬਾਬੂ ਕਹਿੰਦੇ ਹੋਏ ਐਸੇ ਮਹਾਂਪੁਰਸ਼ਾਂ ਸਿੱਖ ਜਗਤ ਕਦੇ ਭੁਲਾ ਨਹੀਂ ਸਕੂਗਾ। ਉਹਨਾਂ ਮਹਾਂਪੁਰਸ਼ ਉਹਨਾਂ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੀ ਥਾਂ ਤੇ ਜਥੇਦਾਰੀ ਬਾਬਾ ਕਿਸ਼ਨ ਸਿੰਘ ਜੀ ਹੋਏ, ਬੜੇ ਮਹਾਂਪੁਰਸ਼ਾਂ ਨੂੰ। ਇਹ ਉਹਨਾਂ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਸੁਭਾਵਿਕ ਵਚਨ ਹੋ ਗਿਆ ਸੀ ਇਹਨਾਂ ਦਾ ਵੱਡਿਆਂ ਦਾ। ਮਹਾਰਾਜਾ ਭੁਪਿੰਦਰ ਸਿੰਘ ਨੇ ਸੱਦਿਆ ਸੀ ਮਹਾਂਪੁਰਸ਼ਾਂ ਨੇ ਸੁਭਾਵ ਕੀ ਕਹਿਣ ਲੱਗੇ, ਭਾਈ ਐਨਕਰੋ ਜਿੰਨੇ ਗਿਆਨੀ ਸਿੰਘ ਕਥਾ ਕਰਨ ਵਾਲੇ ਤੇ ਜਿੰਨੇ ਪਾਠੀ ਸਿੰਘ ਪਾਠ ਕਰਨ ਵਾਲੇ, ਜਿੰਨੇ ਰਾਗੀ ਸਿੰਘ ਰਾਗ ਕਰਨ ਵਾਲੇ, ਚਲੋ ਸਾਰੇ ਰਾਜੇ ਨੇ ਸੱਦਿਆ ਤੇ ਕਈ ਦਿਨ 15 ਦਿਨ ਉੱਚੀ ਦੀਵਾਨ ਲੱਗੇ ਸੀ ਪਟਿਆਲੇ। ਰਾਤ ਵਧੀਆ ਦੀ ਬੈਠ ਕੇ ਉੱਥੋਂ ਰਾਜੇ ਨੇ ਮਸਤ ਵਾਲੇ ਚੋਂ ਇੰਤਜ਼ਾਮ ਕੀਤਾ। ਮਹਾਂਪੁਰਸ਼ ਪਟਿਆਲੇ ਪਹੁੰਚੇ ਕਿ ਬਾਬਾ ਕ੍ਰਿਸ਼ਨ ਸਿੰਘ ਜੀ ਨੇ ਗੱਲ ਸੁਣੀ ਤੇ ਮਨ ਵਿੱਚ ਉਦਾਸ ਹੋ ਗਏ। ਉਦਾਸ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਸੰਖਿਆ ਸ਼ੁਰੂ ਕਰ ਲਈ ਇੱਕ ਗੁਰੂ ਦੇ ਕੋਲ। ਡੰਗਰਾਂ ਦੀ ਡਿਊਟੀ ਸੀ ਬਾਬਾ ਕ੍ਰਿਸ਼ਨ ਸਿੰਘ ਜੀ ਦੀ, ਪਸ਼ੂਆਂ ਨੂੰ ਪਾਲਣਾ, ਉਹਨਾਂ ਦਾ ਦੁੱਧ ਪਿਓ ਕੇ ਲੰਗਰ ਵਿੱਚ ਪਾਉਣਾ, ਪੱਠੇ ਪਾਉਣੇ, ਗੋਬਰ ਹਟਾਉਣਾ ਤੇ ਸੇਵਾ ਸਿਮਰਨ ਦੇ ਵਿੱਚ ਲਾ ਡਿਊਟੀ ਸੀ ਉੱਥੇ। ਜਦੋਂ ਮਹਾਂਪੁਰਸ਼ ਆਏ ਇੱਕ ਦਿਨ ਬਾਬਾ ਕ੍ਰਿਸ਼ਨ ਸਿੰਘ ਜੀ ਬੋਲੀ ਵਿਛਾਈ ਹੈ, ਪੰਜ ਗ੍ਰੰਥੀ ਮੂਹਰੇ ਰੱਖੀ ਹੈ, ਸੰਖਿਆ ਕਰਦੇ ਪਰ ਸੰਖਿਆ ਪੱਕ ਨਹੀਂ ਹੋਈ। ਫਿਰ ਉਹ ਰੋਣ ਲੱਗ ਅੱਖਾਂ ਚ ਮਨਸੂ ਡਿੱਗੇ, ਉਹਨਾਂ ਨੂੰ ਪਤਾ ਨਹੀਂ ਲੱਗਿਆ ਸ਼ੋਭਲੇ ਪੈਰ ਪਿੱਛੇ ਤੋਂ ਆ ਕੇ ਪਾਉਣ, ਪਿੱਛੇ ਤੋਂ ਆ ਕੇ ਲੰਮੀਆਂ ਬਾਹਾਂ ਸਨ। ਬਾਬਾ ਕ੍ਰਿਸ਼ਨ ਸਿੰਘ ਜੀ ਰੋਂਦੇ ਰੋਂਦੇ ਆ ਦੇਖਕਰ ਬੰਦ ਕਰਕੇ ਬਹੁਤ ਹੀ ਦੁਖੀ ਸੀ। ਪਤਾ ਉਦੋਂ ਵੀ ਗੱਡੀਆਂ ਉੱਪਰ ਦੀ ਬਾਹਰ ਕਰਕੇ ਪੰਜ ਗ੍ਰੰਥੀ ਰੇਲ ਦੇ ਸਮੇਤ ਜਦੋਂ ਚੁੱਕਣ ਲੱਗੇ, ਉਹ ਜਦੇ ਯਕ ਰਕਤ ਬਣਾ ਕੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਸਰ ਪਰਾ ਲੱਗੇ ਟੈਲੀਟਿਵਟੇ ਬਾਬਾ ਕ੍ਰਿਸ਼ਨ ਸਿੰਘ। ਹੁਣ ਚੋਰੀ ਫੜੇਗੀ ਅੱਖਾਂ 500 ਉਹਨਾਂ ਜਲਦੀ ਜਲਦੀ ਅੱਖਾਂ ਪੁੱਛੀਆਂ, ਮਹਾਂਪੁਰਸ਼ ਕਹਿੰਦੇ ਚੋਰੀ ਤਾਂ ਫੜੇਗੀ ਹੁਣ ਤੱਕ ਪਹੁੰਚ ਜਾਏਗਾ। ਕਹਿੰਦੇ ਕਿ ਸਿੱਖਿਆ ਰੋਣਾ? ਕਹਿੰਦਾ ਕਹਿੰਦੇ ਕਿਉਂ? ਕਹਿੰਦੇ ਕਰਨਾ ਰੋਣਾ। ਮਹਾਂਪੁਰਸ਼ ਕਹਿੰਦੇ ਸਿੱਖ ਹੋ ਕੇ ਕਮਜ਼ੋਰੀ ਕਰ ਦਿੱਤੀਆਂ ਗੱਲਾਂ ਕਰਦੇ, ਸਿੱਖ ਤਾਂ ਪਾਣਾ ਲੋਕਾਂ ਹੁੰਦਾ, ਕੀ ਹੋਇਆ ਕਿਉਂ ਰੋਣਾ? ਕਹਿੰਦਾ ਮਹਾਰਾਜ ਰੋਂਦਾ ਮੈਂ ਇਸ ਕਰਕੇ ਹਾਂ ਕਿ ਕਰਮਾਂ ਦੀ ਗੱਲ ਹੈ। ਮਹਾਂਪੁਰਸ਼ ਕਹਿੰਦੇ ਸਭ ਤੋਂ ਵੱਡੇ ਬਹਾਦੁਰ ਸਿੱਖਾਂ ਦੇ ਕੀ ਹੋਏ ਤੇਰੇ ਕਰਮ? ਗੁਰਬਾਣੀ ਤਾਂ ਕਹਿੰਦੇ ਸਿੱਖਾਂ ਦੇ ਬਹਾਦਰ ਤੋਂ ਵੱਡੇ ਸਿੱਖ ਨਹੀਂ ਆਹ ਜਿਹੜਾ ਦੱਸ ਕੀ ਹੈ। ਕਹਿੰਦਾ ਮਹਾਰਾਜ ਅਸਲ ਗੱਲ ਇਹ ਹੈ, ਤੁਸੀਂ ਕਿਹਾ ਸੀ ਪਾਠੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ ਸਾਰੇ ਚਲੋ, ਮੈਂ ਵੀ ਉੱਤੀ ਖੜਾ ਸੀ। ਮੈਂ ਸੋਚਿਆ ਜੇ ਪਾਠੀਆਂ ਦੇ ਵਿੱਚ ਹੁੰਦਾ ਤਾਂ ਵੀ ਰਾਜੇ ਨੇ ਜਾ ਸਕਦਾ ਸੀ, ਰਾਗੀਆਂ ਚ ਹੁੰਦਾ ਤਾਂ ਵੀ ਜਾਂਦਾ, ਗਿਆਨੀਆਂ ਚ ਹੁੰਦਾ ਤਾਂ ਵੀ ਜਾਂਦਾ। ਨਾ ਮੈਂ ਪਾਠੀ ਨਾ ਰਾਗੀ, ਇਹ ਨਾਮ ਹੈ ਪ੍ਰਚਾਰਕ ਹੈ ਤੇ ਇਸ ਕਰਕੇ ਮਨ ਉਦਾਸ ਹੋ। ਕਹਿੰਦੇ ਹੁਣ ਕੀ ਕਰਦਾ? ਕਹਿੰਦਾ ਜੀ ਹੁਣ ਮੈਂ ਪੜ੍ਹਾਈ ਕਰਦਾ। ਕਹਿੰਦੇ ਪੜ੍ਹਾਈ ਕਰਨੀ ਤਾਂ ਚੰਗੀ ਹੈ ਪਰ ਮੈਨੂੰ ਇਹ ਦੱਸ ਵੀ ਕੀ ਬਣਨਾ ਚਾਹੁੰਦਾ? ਮਹਾਂਪੁਰਸ਼ ਬਹੁਤੇ ਅੱਖਰਾਂ ਦੀ ਗੱਲ ਨਹੀਂ ਪਸੰਦ ਕਰਦੇ, ਕਹਿੰਦੇ ਉਹਨੇ ਉਹ ਗੱਲ ਕਰੋ ਉਹਨੇ ਜਵਾਬ। ਉਹ ਕਹਿਣ ਲੱਗਾ ਮਹਾਰਾਜ ਜੀ ਮੈਂ ਗਿਆਨੀ ਬਣਨਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ ਬਸ ਇਹੀ ਰਾਤ ਤੇਰੀ। ਮਹਾਂਪੁਰਸ਼ ਗੰਭੀਰ ਹੋ ਗਏ, ਕਹਿੰਦੇ ਕ੍ਰਿਸ਼ਨ ਸਿਆਂ ਬੱਚੇ ਨੂੰ ਨੀ ਪਤਾ ਹੁੰਦਾ ਵੀ ਮੈਂ ਕੀ ਬਣਨਾ, ਮਾਂ ਬਾਪ ਨੂੰ ਪੁੱਛ ਕੇ ਵੇਖ ਤੂੰ ਬੱਚੇ ਨੂੰ ਕੀ। ਬੱਚਾ ਦਾ ਨਿਆਣੀ ਉਮਰ ਦੇ ਵਿੱਚ ਉਹਨੂੰ ਇਹ ਨੀ ਪਤਾ ਛੋਟੇ ਉਹਦੇ ਨੂੰ ਵੀ ਕੈਸਾ ਦਿਮਾਗ ਬਣਨਾ ਚਾਹੁੰਦਾ। ਕਹਿੰਦੇ ਤੂੰ ਤਾਂ ਕੇਵਲ ਗਿਆਨੀ ਬਣਨਾ ਚਾਹੁੰਦਾ, ਮੇਰੇ ਹਿਰਦੇ ਨੂੰ ਪੁੱਛ ਕੇ ਦੇਖ ਮੈਂ ਤੈਨੂੰ ਕੀ ਬਣਨਾ ਚਾਹੁੰਦਾ। ਅਰਬ ਸੀ ਗੱਲ ਸੰਤਾਂ ਕੋਲ ਉਲਾਉਂਦਾ ਸੀ ਸਾਡੇ ਵੱਡਿਆਂ ਕੋਲ ਤੇ ਉਹਨੂੰ ਭੇਡੂ ਗਿਆਨੀ ਕਹਿੰਦੇ ਸੀ, ਭਿੜਦਾ ਬਹੁਤਾ ਸੀ ਯਾਰ, ਚਰਚਾ ਬਹੁਤੀ ਕਰਦਾ ਸੀ। ਤੇ ਮਹਾਂਪੁਰਸ਼ ਕਹਿੰਦੇ ਵੀ ਭਾਈ ਮੇਰਾ ਤਾਂ ਨਿਕਲਿਆ ਦਾ ਸਮਾਂ ਰਹਿੰਦਾ, ਇਹ ਤੇਰੀ ਬਾਹਲੀ ਖਾਦ ਵਧੀਆ ਭਿੜ ਰਹੀ ਹੈ ਤੇ ਇਹ ਸਾਡੇ ਹੋਰ ਗਿਆਨੀ ਨਾਲ ਭਿੜ। ਮਹਾਂਪੁਰਸ਼ ਨਹੀਂ ਸੀ ਜ਼ਿਆਦਾ ਗੱਲ ਕਰਦਾ। ਮਹਾਂਪੁਰਸ਼ ਜਿਸ ਵੇਲੇ ਬਾਬਾ ਕ੍ਰਿਸ਼ਨ ਸਿੰਘ ਜੀ ਆਪਣੇ ਸਥਾਨ ਤੇ ਬੈਠੇ ਗਿਆਨੀ ਕਹਿਣ ਲੱਗਾ ਮੈਂ ਕੀ ਲੈਣਾ ਵਾ, ਉਹ ਕਹਿੰਦੇ ਵੀ ਫਿਰ ਵੀ ਡੇਰੇ ਦੇ ਸੰਚਾਲਕ ਉਹਨਾਂ ਦੇ ਸਦੇ ਤੁਸੀਂ ਆਏ ਹੋ। ਕਹਿੰਦਾ ਉਹ ਕਦੇ ਨੀ ਆਇਆ, ਕਹਿੰਦੇ ਸੰਗਤ ਸੀ ਉੱਥੇ ਜਾਣੀ। ਉਹ ਕਹਿੰਦੇ ਜਾਣ ਲੱਗੇ ਤੁਸੀਂ ਚਲੋ ਉੱਥੇ ਨੂੰ ਹੋਰ ਚਲੋ ਫਤਿਹ ਬਰਾ ਚਲੋ, ਇਹ ਕਹੇ ਤਾਂ ਹੈ ਕਿ ਤੁਰ ਪਿਆ ਗਿਆ ਨਹੀਂ ਚੱਲਣਾ। महापुरुष जब उन्होंने वेख्या मानी पुरुष है भगवान कृष्ण जी कहते गीता जे किसी मान की भुख लगी है कहने वो भुख मिटा दो कुछ नहीं बिगड़ता मान ना तोड़ो ही पाप होंगे हंकार जरा पाप लोग आपे लेखा दे बड़ियाई चुका कर दे भगवान कृष्ण अर्जुन को रखते हैं गीता बड़ियाई करनी पाप नहीं निंदा करनी पाप है क्यों सास जी जिस वे ज्ञानी जी आए पर फोकी बड़ियाई ना होते ये भी ध्यान रखना है जिस वे आए कौन महापुरुष कहते भाई ज्ञानी जी वास्ते कुछ ही आए पता नहीं कहनी हेट बैठना बंदा क्यों ये ज्यादा मेरे पल के चलूगा नहीं नहीं खड़ा ही बैठा क्या नहीं सी उसी गात ही महापुरुष कह लगे कहने कहने जी बहुत सोहनी कथा करते हो डेरे आए बड़ी कृपा हुई वो कहते ही सब कहना थोड़ा की पता कथा कही होंगी तुम कथा सुन गए जी अड़क ज्यादा सी गल महापुरुष कहते ज्ञानी जी मैंने उसे लोगों ने उठा नहीं लगता कहते जी मेरे जारी होया तुमने मेरी सरा से कहना कथा इन्नी सस्ती है भी जाके कले कले कमरे जला लो तुम महापुरुष निम्रता बोल वो आकर दो महापुरुष ने देख लिया बेचारा रुकी है रुकी आया करते ही होंगे कोई गल नहीं जो जो दिशे सो सो रुकी महापुरुष कहते जे कोई भुखा हो गए ये तुर के ना जा सकता होगा कहते रोटी उत्ते देता कोई बगाड़ नहीं सरा का चार तो कहना महापुरुष हो कि जे मैं इतनी सुना भी दिया थोड़े पले पे कुछ संत कहते की गल कहते मेरी कथा भी समझा यह विद्वाना की कथा अनपढ़ साहब नहीं समझ सकते तू सारे लिखो अनपढ़ महापुरुष कहते जी पढ़े लिखे च बैठे संत ने कहे नहीं मैं पढ़िया मैं अनपढ़ कहना मैं इन्हें नहीं जानते जो थोड़े को बैठे जिमें पौंटा साहब कलावर्ती है चंद्र कवि ने कहा गुरु गोबिंद सिंह साहब वो गल ये ढंगा सो घोड़िया ने लिट चकन वाले को मैं आता से महाराज ने जमें अनपढ़ चंद्र कवि का मान टोलिया पौंटा साहब महापुरुष कहते ज्ञान जी ये गुरु नानक की संगत है संगत को ही नहीं दीता कोई ना कोई तो बैठा हूं मेरी गल सुन वाला सुना वह ज्ञानी जी ने दो चार संस्कृत के श्लोक गुरु ज्ञान की गल शुरू कर दी महापुरुष नेत्र बंद करके बैठे रहे जो गल समाप्त की कहने भी बड़ा आनंद आया ज्ञानी जी भी धन है तेरी मां जी ने तू पैदा किया वह थोड़ा विद्वान है तू पत्र कहना थोड़ी समझ आ गई मेरी गल कहां गुरु नानक की कृपा करके मेरी समझ में पा दी कहते चंगा भाई ये ना भाई इस प्रकार की गल तुझी होना महापुरुष कहते चरण से जिंदा ला के चाबियां बड़िया बढ़ा पे पर हम जीव तू हटते ही नहीं है कहते कोई बात नहीं गुरु नानक का घर है कहते तेन विद्या का मान होया कहते बह जा महापुरुषा ने चौंकड़ा लिया मार महापुरुषा ने वेदा दिया सुरतियां सिमरतियां बोलिया जिन्हों का अर्थ कदे ज्ञानी जी ने पढ़िया नहीं सी जिंदगी ऐनी गूढ़ ज्ञान की गल की ज्ञानी चंद्र सिंह एडे कट्टर ज्ञान का सी किसे साधा के पैरों से पता नहीं सी टेकिया जिंदगी च पर महापुरुषा ने पैर फड़ ले कहने साध की महिमा वेद ना जाने अज मैं पता लगे भी साध की होंगे सारे घुटने खाली नहीं होंगे कितने शेर बैठा भी होंगे ये जरूरी होंगे सारे घुटने खाली होंगे मैं समझता सी अनपढ़ कह लगे भाई ज्ञानी चंद्र सिंह मैं तो अनपढ़े सी ये तो उन्होंने कृपा हुई जिन्होंने कहा कि तेन ज्ञानी नहीं तेन ब्रह्म ज्ञानी बनाना है ये तो जिन्हें बनाया उसकी गल है उसकी सिफत कर दू संत बाबा आत सिंह जी मेरी गल कर रहे ये उसका ज्ञान देता इस प्रकार का सजीव कितने रखेंगे ऐसी हर प्रसाद सजीव हो जानी है लगत नहीं तंते भाव तंत्र मंत्रा की जी गल है भाव जिमें महापुरुषों की शक्ति सी उन्होंने जिन्हें समझा कि मंत्र पढ़िया अज वो शक्ति जाके देखो कलसी च है कोई हम कहो जो ब्राह्मण जोड़ा मंत्र पढ़ के गलत की व्याख्या कर दे एक नहीं लगूगा थोड़ी समय से यात्रा कर्म धर्म रहा है कर्म धर्म के कच्चे हो गए ब्राह्मणा के मत में जोड़ा देवी की आराधना आदि देवी तो भाव है आदि शक्ति परमात्मा जरा ना देवी रूप है ना देव रूप है ना स्त्री रूप है ना पुरुष रूप है एक सास नहीं नार ना पुरुष ना पंथ नो सच हो जाए तरस रूप है अपना ध्यान मंत्री रूप धारण कर लगू ਉਸ ਪਰਮਾਤਮਾ ਨੂੰ ਕਿਸੇ ਵੀ ਵਿੱਚ ਵੀ ਯਾਦ ਨਹੀਂ ਕਰਨਗੇ ਤੇ ਅਲੱਗ ਅਭੀ ਵੀ ਜਿਹੜਾ ਨਾਂ ਰੱਖਿਆ ਜਾਵੇ ਐਸਾ ਆਦ ਅਜੇ ਵੀ ਪਰਮ ਚੁਤੀ ਤੇ ਇਸ ਪ੍ਰਕਾਰ ਆਦ ਸ਼ਕਤੀ ਜੋ ਰਾਸ਼ਨ ਮਾਰਨ ਵਾਲੇ ਆ ਉਹਦੇ ਬਾਰੇ ਇਸ਼ਾਰਾ ਹੈ ਤੇ ਉਹਦਾ ਵੀ ਜਾ ਕੇ ਲੋਕ ਨਹੀਂ ਜਪਣਦੇ ਜਿਹੜੇ
ਉਪਾਸਕਾਂ
ਨਾਲ ਮਿਲੇ ਹੋਣ ਕਰਕੇ ਸੱਚ ਨਹੀਂ ਕਹਿਣਗੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਪਾਸੋਂ ਨਹੀਂ ਮੰਗਣਗੇ ਰੱਬ ਤੋਂ ਨਹੀਂ ਮੰਗਣਗੇ ਤੇ ਮੰਗਦਿਆਂ ਦੇ ਅੱਗੇ ਹੱਥ ਬੁਲਾਉਣਗੇ ਤੇ ਇਸ ਪ੍ਰਕਾਰ ਦੀ ਰਾਤ ਸੰਸਾਰ ਦੀ ਹੋ ਜਾਣੀ
ਹੈ
ਅਨਪੜ ਮੂਰਖ ਤੇ ਗੁਣ ਉਹਨਾਂ ਦੇ ਕੋਲ ਨਹੀਂ ਹੋਣਾ ਸ੍ਰੇਸ਼ਟ ਬੁੱਧੀ ਉਹਨਾਂ ਦੀ ਖੰਡੀ ਜਾਣੀ ਦੇਖੀ ਜਾਂਦੀ ਹੈ ਸ਼ਤਰੀ ਵਰ ਸ੍ਰੇਸ਼ਟ ਧਰਮ ਨੂੰ ਛੱਡ ਕੇ ਖੋਟੇ ਕਰਮਾਂ ਦੇ ਧਰਮ ਦੇ ਵਿਲੇਖੇ ਚ ਪੈ ਜਾਣਗੇ ਸਭ ਤੋਂ ਰਹਿਤ ਹੋ ਜਾਣਗੇ ਪਾਪ ਦੇ ਗ੍ਰਹਿ ਜਾਣੇ ਕ੍ਰੋਧ ਨੂੰ ਚਾਹੁੰਦੇ ਕ੍ਰੋਧ ਦੇ ਸਹਿਤ ਹੋ ਜਾਣਗੇ ਧਰਮ ਵਿਚ ਲੀਨ ਹੋਣਗੇ ਅੰਗ ਤੋਂ ਹੀਣ ਤੇ ਕ੍ਰੋਧ ਵਿਚ ਪ੍ਰਪਾਤ ਮੰਨੇ ਜਾਣਗੇ ਇੰਨਾ ਕ੍ਰੋਧ ਵੱਧ ਜਾਏਗਾ ਬੁਰੀਆਂ ਔਰਤਾਂ ਦੇ ਆਨੰਦ ਵਿਚ ਚਾਹਵਾਨ ਹੋਣ ਕਰਕੇ ਗੁਣਾਂ ਦੇ ਗ੍ਰਹਿਣ ਨੂੰ ਕੋਈ ਨਹੀਂ ਕਰੇਗਾ ਜਾਣਗੇ ਨਹੀਂ
ਸਤਕਰਮ ਛੱਡ ਕੇ ਅਸਤ ਕਰਮ ਮਾਨਿਅਤ
ਸਤਕਰਮ ਨੂੰ ਛੱਡ ਕੇ ਅਸਤ ਕਰਮਾਂ ਨੂੰ ਮਿਲਣ ਵਾਲੇ ਹੋ ਜਾਣਗੇ
ਪਾਪ ਸਹਿਜ ਦੇਖੀ
ਰਹਿਤ ਹੋਣਗੇ ਤੇ ਜੂਆ ਖੇਡਣਗੇ ਥਾਂ ਥਾਂ ਪਰ ਜੂਆ ਖੇਡਦੇ ਢੰਗ ਬਦਲ ਜਾਣਗੇ ਉਹਨੂੰ ਜੂਆ ਨਹੀਂ ਕਹਿਣਗੇ ਤੇ ਜੂਏ ਨੂੰ ਸਾਥ ਹੀ ਕੁਝ ਹੋਰ ਨਾਵਾਂ ਦੇ ਨਾਲ ਧਰ ਕੇ ਹੋਊਗਾ ਜੂਆ ਹੀ ਜੂਏ ਨੂੰ ਧਾਰਨ ਕੀਤੇ ਹੋਏ ਪਾਪ ਸਹਿਤ ਉਹ ਨਾਲੇ ਕੌਣ ਗਏ ਜੇ ਕਰਮਾਂ ਦੇ ਜਲੀਨ ਹੋ ਜਾਣਗੇ ਧਰਮੀ ਹੋਣਗੇ ਤੇ ਔਰਤਾਂ ਦੇ ਅਧੀਨ ਹੋ ਜਾਣਗੇ ਜੇ
ਛੰਦ ਪਾਪਾਂ ਤੇ ਜਗ ਛਾਏ ਰਹੇ
ਹੋ ਜਦੋਂ ਮਹਾਂ ਪਾਪਾਂ ਦੇ ਨਾਲ ਜਗਤ ਕਲਮੀ ਧਰ ਪਾਤਸ਼ਾਹ ਕਹਿੰਦੇ ਛਾਏ ਰਹੇ ਹੋ ਭਰ ਜਾਏਗਾ ਜੇ ਸਾਰੇ ਪਾਪ ਹੀ ਪਾਪ ਦਿਸਣ ਲੱਗ ਜਾਣਗੇ ਕਹਿੰਦੇ ਬਿਨਾਂ ਇਹ ਇਸ ਤਰ੍ਹਾਂ ਦਾ ਧਰਮ ਤੇ ਜਿਹੜਾ ਬੁੱਧੀ ਦੇ ਬਲ ਦੇ ਨਾਲ ਕਿਹਾ ਨਹੀਂ ਜਾ ਸਕੂਗਾ ਤੇ ਇਸ ਪ੍ਰਕਾਰ ਦਾ ਸਾਸੀ ਕੁਝ ਵੀ ਬੁੱਧ ਬਲ ਤੇ ਧਰਮ ਨਹੀਂ ਕਿਹਾ ਜਾ ਸਕਦਾ ਐਸਾ ਸਾਸੀ ਅਧਰਮੀ ਅਧਰਮ ਹੋ
ਜਾਣਾ
ਦੇਸ਼ਾਂ ਦੇ ਜਿੰਨੇ ਵੀ ਜੀਵ ਦੇਖੀਦੇ ਹਨ ਉਸ ਵੇਲੇ ਸਾਰੇ ਹੀ ਪਾਪਾਂ ਕਰਨ ਚ ਬਹੁਤ ਪ੍ਰੀਤੀ
ਕਰਨਗੇ
ਤੇ ਇਸ ਪਰ ਪਰਛਾਵਾ ਵੀ ਨਹੀਂ ਨਜ਼ਰ ਆਊਗਾ ਜੋ ਕੁਝ ਬੁੱਧ ਬਲ ਕਰਕੇ ਬਚਨਾਂ ਦਾ ਵਿਚਾਰ ਕਰਦਾ ਹੋਵੇ ਐਸੀ ਹਾਲਤ ਹੋ
ਜਾਣੀ
ਹੈ ਹਰ ਇੱਕ ਇਸਤਰੀਆਂ ਪੁਰਸ਼ਾਂ ਦੇ ਅਨੇਕਾਂ ਮਤ ਹੋਣਗੇ ਸਦੇ ਅਰਥੇ ਤਨਾਤੀ ਵਿਚਾਰ ਨਸ਼ਟ ਹੋ ਜਾਏਗੀ ਭਾਵ ਭਲੇ ਤੇ ਬੁਰੇ ਦੀ ਵਿਚਾਰ ਨਹੀਂ ਰਹੇਗੇ
ਛੋਟੀਆਂ
ਔਰਤਾਂ ਪ੍ਰੇਮ ਕਰਨ ਵਾਲੇ ਹੋਣਗੇ ਅਤੇ ਬਹੁਤ ਸਾਰੇ ਪੁਰਸ਼ ਵਿਚਾਰੀ ਹੋ ਜਾਣਗੇ ਜਿਨ੍ਹਾਂ ਦੇ ਮਨ ਇਸ ਤਰ੍ਹਾਂ ਦੇ ਹਨ
ਭਾਵੇਂ
ਉੱਚੀ ਕੁਲ ਵਿਚ ਪੈਦਾ ਹੋਈਆਂ ਹੋਣਗੀਆਂ ਇਸਤਰੀਆਂ ਪਰ ਜਦੋਂ ਸੁੰਦਰਤਾ ਦੀ ਸ਼ਬ ਬਹੁਤ ਛਿੜ ਜਾਏਗੀ ਭਰ ਜਵਾਨੀ ਵਿਚ ਤੇ ਉਸੇ ਵੇਲੇ ਵਿਚਾਰ ਵਿਚ ਉਹਨਾਂ ਦੀ ਗਲਤੀ ਫਸ ਜਾਏਗੀ ਵਿਚਾਰ ਦੀਆਂ ਬਹੁਤ ਪਿਆਰੀਆਂ
ਹੋਣਗੀਆਂ
ਸੁੰਦਰ ਪੈਦਾ ਹੋਣ ਵਾਲੀਆਂ ਸੁੰਦਰੀਆਂ ਮਾਨੋ ਦੇਵ ਲੋਕ ਨੂੰ ਛੱਡ ਕੇ ਪਰੀਆਂ ਹੇਠਾਂ ਪਾਈਆਂ ਸੁੰਦਰ ਸਰੂਪਤਾ ਹੋ ਸਕਦੇ ਸੁੰਦਰ ਗੁਣ ਨਹੀਂ ਹੋਣਗੇ ਸੁੰਦਰ ਸਰੂਪ ਤਾਂ ਹੋਣਗੇ ਪਰ ਉਹਨਾਂ ਚ ਸੁੰਦਰ ਗੁਣ ਨਹੀਂ ਹੋਣਗੇ
ਲੋਕ
ਭਲਾ ਤੇ ਬੁਰਾ ਕੁਝ ਨਹੀਂ ਜਾਣਦੇ ਡਾਕੂ ਹੋ ਕੇ ਪੁਰਖਾਂ ਦੇ ਪਾਸੋਂ ਧਨ ਹੋਣਗੇ ਸ਼ਸਤਰ ਲੈ ਕੇ ਦੁਆਲੇ ਪਜਾਇਆ ਕਰਨਗੇ ਜਿਹਦੇ ਕੋਲ ਜੋ ਜਿੰਨਾ ਧਨ ਹੈ ਉਹ ਖੋਹ ਲਿਆ ਕਰਨਗੇ ਤੇ ਧਰਮ ਦੀ ਕਿਰਤ ਨਹੀਂ ਕਰਨਗੇ ਲੁੱਟ ਮਾਰ ਕਰਕੇ ਖਾਣ ਦੀ ਇੱਛਾ ਪੈਦਾ ਹੋ ਜਾਏਗੀ।
ਸ਼ਾਸਤਰਾਂ
ਨੂੰ ਨਹੀਂ ਮੰਨਣਗੇ ਤੇ ਸਿਮਰਤੀਆਂ ਨੂੰ ਨਹੀਂ ਜਾਣਨਗੇ, ਬਹੁਤ ਬੁਰੀ ਤਰ੍ਹਾਂ ਦੇ ਨਾਲ ਬੋਲਣਗੇ, ਬੁਰੇ ਬੱਚਿਆਂ ਨੂੰ ਬੋਲਣਗੇ।
ਕਰਕੇ
ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਪਰਮੇਸ਼ਵਰ ਬਚਾ ਰਹੇ ਅਸੀਂ ਸਮੇਂ ਤੋਂ, ਇਹੋ ਜਿਹਾ ਸਮਾਂ ਹੋ ਜਾਣਾ ਚਮੜੀ ਦਾ ਰੋਗ ਵੱਧ ਜਾਏਗਾ, ਚਮੜੀ ਫੜਨ ਲੱਗ ਜਾਏਗੀ ਲੋਕਾਂ ਨੂੰ, ਚਮੜੀ ਦੇ ਰੋਗ ਨੂੰ ਡਾਕਟਰ ਕਾਬੂ ਨੂੰ ਪਾ ਸਕੇਗਾ, ਚਮੜੀ ਦਾ ਰੋਗ ਵੱਧ ਕੇ ਫੜ ਜਾਏਗਾ ਜਿਵੇਂ ਕੋੜ ਹੁੰਦਾ ਹੈ ਸਰੀਰ ਤੇ, ਕੁਛ ਕਰਨ ਚਲ ਜਾਏਗਾ ਕੋੜ ਰੋਗ ਦਾ ਸਰੀਰ, ਤੇ ਇਉਂ ਫੜ ਗਿਆ ਹੋਵੇਗਾ ਤੇ ਕਦੇ ਵੀ ਠੀਕ ਨਾ ਹੋਣ ਵਾਲੇ ਰੋਗ ਲੱਗ ਜਾਣਗੇ। ਕੁਝ ਅਜਿਹੇ ਵਿਸ਼ੇਸ਼ ਰੋਗ ਲੱਗਣਗੇ ਜਿਨ੍ਹਾਂ ਦਾ ਇਲਾਜ ਦੁਨੀਆਂ ਚ ਕਿਤੇ ਨਹੀਂ ਹੋ। ਨਰਕ ਦੇ ਵਿੱਚੋਂ ਛਡਾ ਕੇ ਨਰਕ ਦੇ ਅਵਤਾਰੀ ਜਿਹੜੀ ਨਰਕ ਚੋਂ ਅਵਤਾਰ ਨਾਲ ਆਉਂਦੇ ਹੀ, ਇਹ ਕੁਛ ਨਰਕਾਂ ਤੋਂ ਨਿਕਲ ਕੇ ਮਾਤ ਰੂਪ ਚ ਆ ਗਏ, ਜਿਹਨਾਂ ਤੋਂ ਉੱਥੇ ਭੁਗਲਾ ਕੀ ਇੱਥੇ ਭੁਗ ਰਹੇ ਹਨ, ਤੇ ਇਸ ਪ੍ਰਕਾਰ ਪ੍ਰਿਥਵੀ ਤੇ ਆ ਕੇ ਹੋਣਗੇ ਜਿਵੇਂ ਇਉਂ ਲੱਗੇਗਾ। ਸਾਰੀ ਪ੍ਰਜਾ ਵਰਨ ਸ਼ੰਕਰ ਹੋ ਜਾਏਗੀ, ਇੱਕ ਵਰਨ ਕੋਈ ਨਹੀਂ ਰਹੇਗਾ। ਸਾਰਿਆਂ ਵਿੱਚ ਨੀਚ ਤਾਂ ਪ੍ਰਵੇਸ਼ ਕਰ ਜਾਏਗੀ, ਤੇ ਜੋ ਕੁਝ ਭਾਈ ਸਤਿਗੁਰੂ ਮਹਾਰਾਜ ਕਹਿੰਦੇ ਨੂੰ ਅਖੀਰ ਵਿੱਚ ਕਹਿੰਦੇ ਦਲੀਲ ਕਰੈ ਸੋ ਹੋਵੇ, ਜਿਹੜਾ ਮੇਰੇ ਅਕਾਲ ਪੁਰਖ ਨੂੰ ਪਾਏਗਾ ਉਹ ਹੀ ਹੋਵੇਗਾ, ਕਿਸੇ ਦੇ ਵੱਧ ਨਹੀਂ ਰਹੇਗਾ। ਸ਼ੰਕਰ ਵਰਨ ਪ੍ਰਜਾ ਹੋ ਜਾਏਗੀ, ਰਾਜ ਗੜ ਹੋ ਜਾਏਗੀ ਤੇ ਧਰਮ ਨਹੀਂ ਰਹੇਗਾ। ਸਾਰੀ ਪ੍ਰਜਾ ਸ਼ੰਕਰ ਵਰਨ ਸ਼ੰਕਰ ਹੋ ਜਾਏਗੀ, ਧਰਮ ਕਿਤੇ ਨਹੀਂ ਰਹੇਗਾ। ਰਾਜਾ ਪਾਪ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਰਾਜੇ ਨੇ, ਪਾਪ ਪ੍ਰਚਾਰ ਰਾਜਾ ਬਣੇ ਭਏ ਧਰਮ ਕੀ, ਰਾਜੇ ਸਰਕਾਰਾਂ ਪਾਪਾਂ ਦਾ ਪ੍ਰਚਾਰ ਕਰਨਗੀਆਂ ਤੇ ਧਰਮ ਦੀ ਹਾਨੀ ਹੋਏਗੀ, ਤੇ ਇਸ ਪ੍ਰਕਾਰ ਦੀ ਹਾਲਤ ਹੋਣੀ ਹੈ। ਤੇ ਕੁਝ ਤਾਂ ਉਸ ਪਾਸੇ ਚਲੇ ਪਿਆ ਕਰੋ, ਤੇ ਹੁਣ ਜਿਹੜੀ ਤੁਹਾਡੀ ਮੰਗ ਸੀ ਵੀ ਹਰਿਮੰਦਰ ਸਾਹਿਬ ਦੇ ਵਿੱਚ ਕਿ ਉਹ ਬੱਚਾ ਵੱਡਾ ਟ੍ਰਾਂਸਮਿਟਰ ਲੱਗ ਜਾਵੇ ਤੇ ਸਾਰੀ ਦੁਨੀਆਂ ਨੂੰ ਕੀਰਤਨ ਵਰਲਡ ਦੇ ਕੋਨੇ ਕੋਨੇ ਸੁਣਾਇਆ ਜਾਵੇ, ਹਰਿਮੰਦਰ ਸਾਹਿਬ ਦੇ ਕੋਈ ਪ੍ਰਚਾਰ ਨਹੀਂ ਕਰ ਸਕਦਾ, ਇਹ ਵਿਧਾਨ ਹੈ। ਫਿਰ ਦੱਸੋ ਕੀ ਖਤਰਾ ਹੈ, ਇੱਕ ਰੱਬੀ ਬਾਣੀ ਦਾ ਗਹਿਣ ਸੁਣ ਵਾਸਤੇ ਸਿੱਖਾਂ ਦੀ ਮੰਗ ਹੈ, ਉਹ ਸਰਕਾਰ ਨਹੀਂ ਮੰਨਦੀ ਨਾ ਮੰਨੀਏ ਕਿਸੇ, ਤੇ ਥੋੜਾ ਸਮਾਂ ਸੀਮਤ ਹੈ। ਇਹ ਪੁੱਛਿਆ ਉਹਨੂੰ ਕਿ ਭਾਈ ਕੀ ਗੱਲ ਹੈ, ਕਿਉਂ ਨਹੀਂ ਇਹ ਮੰਗ ਮੰਨਦੇ, ਇਹ ਤਾਂ ਮੰਗ ਮੰਨਣ ਵਾਲੀ ਹੈ। ਕਹਿੰਦੇ ਸ਼ਬਦਾਂ ਚ ਕਹਿੰਦਾ ਕਰ ਮੰਨਣ, ਇਹਨਾਂ ਕੋਲ ਸ਼ਬਦ ਵੀ ਹੋਈ ਹੈਗੇ, ਡਰ ਕੇ ਪਿਆ ਹੋਇਆ, ਕਹਿੰਦੇ ਜੇ ਇਹ ਗੱਲ ਕਰਨੀ ਹੋਇਆ ਕਰੂਗੀ, ਕਹਿੰਦੇ ਸ਼ਬਦਾਂ ਚ ਕਹਿਦਾ ਕਰ ਦਿੰਦਾ। ਤੇ ਇਸ ਕਰਕੇ ਸਾਫ ਨਹੀਂ, ਜਿਹੜੇ ਦੂਸਰੇ ਪਾਸੇ ਸਟੇਸ਼ਨਾਂ ਤੇ ਦੇਖ ਲਓ ਕੀ ਕੁਛ ਹੋ ਰਿਹਾ, ਤੇ ਉਹਦੇ ਵਾਸਤੇ ਲੋਕਾਂ ਚ ਰੁਚੀ ਪੈਦਾ ਹੋ ਗਈ ਹੈ ਤੇ ਧਰਮ ਦੇ ਨਾਂ ਤੇ ਇਸ ਪ੍ਰਕਾਰ ਦੀ ਹਾਨੀ ਹੋਏਗੀ। ਤੇ ਗੁਰੂ ਕਿਰਪਾ ਕਰੇ ਤੇ ਭਾਈ ਆਪਣੇ ਆਪ ਨੂੰ ਬਚਾਓ, ਆਪਣੇ ਬੱਚਿਆਂ ਨੂੰ ਬਚਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਖਾਲਸਾ ਅਕਾਲ ਪੁਰਖ ਦੀ ਮੌਤ ਧਰਤੀ ਹੋ ਜਾਵੇ, ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਤ, ਇਹ ਉਹਦੀ ਮੌਤ ਦੇ ਨਾਲ ਖਾਲਸਾ ਪ੍ਰਗਟ ਹੋਇਆ। ਇਸ ਕਰਕੇ ਫੌਜ ਦੇ ਵਿੱਚ ਭਰਤੀ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਅਕਾਲ ਪੁਰਖ ਦੀ ਮਿਹਰ ਹੋਵੇ। ਅੰਮ੍ਰਿਤ ਛਕੋ, ਤਿਆਰ ਉਚਾਰ ਹੋਵੋ, ਪੰਜੇ ਬਾਣੀਆਂ ਦਾ ਵਿਗ੍ਰਹਿ ਚਾਰੇ ਬਚਨ ਕਰੈ ਤੋਂ ਬਚੋ, ਪੰਜੇ ਪ੍ਰਕਾਰਾਂ ਦੀ ਰਹਿਤ ਤਿਆਰ ਪ੍ਰਚਾਰ ਰੱਖੋ, ਜੇ ਚਾਰੇ ਬਚਨ ਕਰੈ ਤਾਂ ਕੋਈ ਗ੍ਰਹਿ ਹੋ ਜਾਵੇ, ਕੋਈ ਸੰਗ ਨਾ ਕਰੋ, ਪੰਜਾਂ ਪੈਰਾਂ ਦੀ ਹਾਲਤ ਹੋਈ, ਕਹਿ ਕੇ ਮੇਰੇ ਕੋਲ ਹੱਥ ਰਹਿਤ ਹੋ ਗਈ, ਤੇ ਉਹ ਵਿਛਾ ਲਓ ਤਾਂ ਕਿ ਪ੍ਰਲੋਕ ਚ ਮੂੰਹ ਕਾਲਾ ਹੋਵੇ, ਤੇ ਪ੍ਰਲੋਕ ਦੇ ਵਿੱਚ ਨਟਣ ਧੱਕੇ ਨਾ, ਕਿਉਂਕਿ ਰਹਿਤ ਬਿਨਾ ਨੈਸ਼ਿਕ ਕਾਵ ਹੈ, ਰਹਿਤ ਬਿਨਾ ਦਰ ਝੋਟਾ ਕਾਵ ਹੈ। ਤੇ ਗੁਰੂ ਕਿਰਪਾ ਕਰੇ ਭਾਈ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹ ਇੱਥੇ ਗ੍ਰੰਥੀ ਸਿੰਘ ਦੇ ਕੋਲ ਨਾ ਰਖਾ, ਇਹ ਬੇਨਤੀ। ਇੱਕ ਵਾਰੀ ਅੰਮ੍ਰਿਤ ਸੰਚਾਰ ਹੋਇਆ, ਦੂਸਰੀ ਵਾਰ ਕੋਈ ਸੰਗਤ ਫਿਰ ਅੰਮ੍ਰਿਤ ਛਕਣ ਵਾਲੀ ਹੋਈ ਹੈ, ਇਹ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨਾ। ਪਰ ਦਾਸ ਇੱਕ ਬੇਨਤੀ ਕਰਦਾ, ਜਿੱਥੇ ਤੁਸੀਂ 500 ਦੇ ਅੰਮ੍ਰਿਤ ਛਕਣ, ਉੱਥੇ 100 ਹੀ ਛਕ ਲਿਓ ਬਹੁਤ, 50 ਹੀ ਛਕ ਲਿਓ ਬਹੁਤ, ਪਰ ਉਹ ਛਕਿਓ ਜਿਨ੍ਹਾਂ ਨੇ ਅੰਮ੍ਰਿਤ ਛਕ ਦੇ ਸਿੱਖੀ ਨਿਭਾਉਣੀ, ਜਿਨ੍ਹਾਂ ਨੇ ਰਹਿਤ ਨਿਭਾਉਣੀ ਹੈ, ਗਿਣਤੀ ਨਹੀਂ ਬਣਾਉਣੀ ਹੈ ਕਿਤੇ ਮੋਟਾ ਬੋਲੋ। ਇਹ ਵੋਟਾਂ ਦਾ ਕੰਮ ਛੋੜੇਗਾ। ਜੇ ਪਹਿਲੀਆਂ ਆਦਤਾਂ ਨਹੀਂ ਛੱਡਣੀਆਂ ਤਾਂ ਅੰਮ੍ਰਿਤ ਛਕ ਕੇ ਗੁਰੂ ਕਰਨੀ ਵਾਲੇ ਸਰਬਸਤਾਨੀ ਪਿਤਾ ਨੂੰ, ਕਿਉਂਕਿ ਪਹਿਲਾਂ ਗੁਰੂ ਦਾ ਨਾਂ ਆਇਆ ਗੁਰੂ ਦਾ ਸਿਕਾਰ ਕਰਨਾ, ਇਹ ਨਹੀਂ ਕਰਨਾ ਪਾਪ ਹੈ। ਫਿਰ ਸਿੱਖ ਬਣ ਲਿਆ ਬਣਿਆ ਗਿਆ, ਜਿਹੜਾ ਗੁਰੂ ਨੇ ਬਣਾਇਆ ਬਾਬਾ ਦੀਪ ਸਿੰਘ ਵਰਗੇ ਸ਼ੀਸ ਲੈ ਕੇ ਤਾਂ ਵੀ ਲੜਦੇ ਗਏ, ਭਾਈ ਮਨੀ ਸਿੰਘ ਵਰਗੇ ਬੰਦਤ ਕੱਟੇ ਗਏ ਤਾਂ ਵੀ ਬਣੇ ਪੜਦੇ ਨੇ, ਭਾਈ ਘਨੱਈਏ ਵਰਗੇ ਮੁਸਲਮਾਨਾਂ ਦੇ ਮੂੰਹ ਚ ਵੀ ਪਾਣੀ ਪਾ ਰਹੇ, ਇਹੋ ਜਿਹੇ ਸਿੱਖ ਬਣੇ। ਇਹੋ ਸਾਥ ਦੀ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰ ਲਿਆ, ਜਿਸ ਮਾਈ ਭਾਈ ਨੇ ਉਹ ਗਰੰਟੀ ਸਿੰਘ ਸਾਹਿਬ ਦੇ ਕੋਲ ਆਪਣੇ ਨਾਂ ਰਖਾ ਦਿਓ, ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਦੀ ਤਾਰੀਖ ਦਾ ਐਲਾਨ ਕਰਨ ਲੱਗਾ ਤੇ ਵਿਚਾਰ ਕਰਕੇ ਜੇ ਅੰਮ੍ਰਿਤ ਛਕਣ ਵਾਲੇ ਦੀ ਗਿਣਤੀ ਬਾਲ ਹੋ ਗਈ ਤੇ ਫਿਰ ਅੰਮ੍ਰਿਤ ਦਾ ਵਾਟਾ ਤੀਸਰੇ ਸਥਾਨ ਤੇ ਤਿਆਰ ਹੋਏਗਾ, ਗੁਰੂ ਕਿਰਪਾ ਕਰੇ। ਹਾਂਜੀ ਸਤਿਗੁਰੂ ਮਹਾਰਾਜ ਕਹਿੰਦੇ ਧਰਮ ਕਿਤੇ ਵੀ ਨਹੀਂ ਦਿਸੇਗਾ, ਧਰਤੀ ਉੱਤੇ ਪਾਪ ਫੈਲ ਜਾਏਗਾ।
ਧਰਮ ਸਭ ਨੂੰ ਵਿਸਰਾਣ ਪਾਪ ਕੰਮ ਸਭ ਜਗਤੀ,
ਧਰਮ ਸਭ ਨੂੰ ਭੁੱਲ ਜਾਏਗਾ ਧਰਤੀ ਉੱਤੇ ਸਾਰੇ ਜਗਤ ਵਿੱਚ ਪਾਪਾਂ ਦਾ ਗਲ ਦਾ ਹਾਰ ਬਣ ਕੇ, ਜਿਵੇਂ ਹਾਰ ਗਲ ਚਾਇਆ ਹੁੰਦਾ ਹੈ ਪਾਪ ਜਿਹੜੇ ਨੇ, ਜਿਵੇਂ ਗਣਕਾਂ ਦੀ ਗੱਲ ਹੁੰਦੀ ਹੈ ਭਾਈ ਸਾਹਿਬ ਲਿਖਦੇ ਨੇ, ਗਣਕਾਂ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਕਰੋਗਾ, ਪਾਪਾਂ ਦੇ ਹਾਰ ਕਰੋਗੇ ਜਿਹੜੇ ਗਲ ਦਾ ਹਾਰ ਹੀ ਬਣ ਜਾਣਗੇ ਪਾਪ, ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਜਿੱਤ ਨਾ ਜਿੱਤਿਆ ਜਾਵੇ, ਅਜਿੱਤ ਕਲਯੁਗ ਚੜਿਆ ਜਗਤ ਉਸ ਤਰ੍ਹਾਂ ਕਿਸ ਤਰ੍ਹਾਂ ਬਚ ਸਕੇਗਾ, ਜਦੋਂ ਕਲਯੁਗ ਹੀ ਚੜ ਗਿਆ ਕਲਯੁਗ ਤੋਂ ਕੋਈ ਵੱਧ ਨਹੀਂ ਪਾਏਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਲਯੁਗ ਤੋਂ ਬਚਣ ਦੀ ਗੱਲ ਵੀ ਦੱਸਦੇ ਕਰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਜੇ ਤੁਸੀਂ ਕਲਯੁਗ ਤੋਂ ਬਚਣੇ ਜਦ ਤੱਕ ਇੱਕ ਰੰਗ ਵਿੱਚ ਨਹੀਂ ਲੱਗੇ ਜਾਂਦੇ ਤਦ ਤੱਕ ਕਲਯੁਗ ਤੋਂ ਨਹੀਂ ਛੁੱਟ ਸਕੋਗੇ। ਅਰ ਕਲਯੁਗ ਆਏ ਹੋਏ ਇੱਕ ਨਾਮ ਬੋਗੋ ਬੋਗੋ ਅਰੁਤ ਨਾਰੀ ਨਾਮ ਮਤ ਕਰਮ ਖੋਲੋ ਖੋਲੋ, ਕਲਯੁਗ ਦੇ ਵਿੱਚ ਬਚਣ ਵਾਸਤੇ ਕਲ ਕੇਵਲ ਨਾਮ ਸਦਾ, ਜੇ ਤਾਂ ਨਾਮ ਨੂੰ ਆਸਰਾ ਬਣਾ ਲਿਆ ਕਲਯੁਗ ਕੀ ਵਿਗਾੜ ਸਕੇਗਾ, ਕਲਯੁਗ ਕੁਛ ਵੀ ਨਹੀਂ ਕਰ ਸਕਦਾ। ਇਸ ਪ੍ਰਕਾਰ ਕਲਯੁਗ ਤੋਂ ਬਚਣ ਦੀ ਗੱਲ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਖਾਲਸੇ ਨੂੰ ਕਹਿ ਗਏ ਨਾਮ ਦੀ ਨਾਮ, ਜੇ ਕਲਯੁਗ ਤੋਂ ਬਚਣਾ ਤੇ ਇੱਕ ਅਕਾਲ ਦਾ ਪੂਜਨ ਕਰੋ, ਜਾਲ ਜੋਤ ਜਪੈ ਜਿਸ ਬਾਦਲ ਏਕ ਬਿਨਾ ਮਨ ਰਹਿਤ ਨਾ ਆਨੈ, ਉਹਨੂੰ ਪ੍ਰੇਮ ਪ੍ਰਤੀ ਸਜਾ ਗੁਰ ਪ੍ਰੇਮ ਬੋਲਣਾ ਮਾਨੈ, ਜੜ ਵਸਤੂਆਂ ਦੀ ਪੂਜਾ ਨਹੀਂ ਕਰਨੀ ਮਾਲਕ ਦੇ। ਚੇਤਨ ਕੌਣ ਹੈ? ਬ੍ਰਹਮ। ਚੇਤਨ ਦੀ ਵਿਆਖਿਆ, ਚੇਤਨ ਦਾ ਰੂਪ, ਚੇਤਨ ਦਾ ਆਕਾਰ ਜਿਹੜਾ ਬਾਬਾ ਬਾਣੀ ਗ੍ਰੰਥ ਕਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਹੇ ਵੀ ਜੜ ਹੈ, ਉਹਦੇ ਨਾਲ ਦਾ ਪਸ਼ੂ ਸੰਸਾਰ ਕੋਈ ਨਹੀਂ ਹੋ ਸਕਦਾ, ਇਹਦਾ ਮਤਲਬ ਹੱਦ ਤੋਂ ਵਧਣ ਜਾਣਾ, ਇਹਦਾ ਮਤਲਬ ਉਹਨੂੰ ਗੁਰੂ ਘਰ ਦੇ ਸਿਧਾਂਤ ਦਾ ਵੀ ਪਤਾ, ਜਾਂ ਫਿਰ ਅੱਖਾਂ ਬੰਦ ਕਰਕੇ ਕਹਿੰਦੇ ਵੀ ਸੂਰਜ ਨਹੀਂ ਚੜਿਆ, ਸੂਰਜ ਜਾਂਦੇ, ਸੂਰਜ ਦੀਆਂ ਲਾਈਟਾਂ ਰੋਸ਼ਨੀ ਅੱਖਾਂ ਤੇ ਪੈਂਦੀ ਹੈ ਪਰ ਨੇਤਰ ਬੰਦ ਕਰੇ ਕਹਿੰਦੇ ਆਏ ਨਹੀਂ। ਤੇ ਇਸ ਪ੍ਰਕਾਰ ਦੀ ਗੱਲ ਭਾਵੇਂ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਕਿਉਂਕਿ ਅੰਮ੍ਰਿਤਮਈ ਬਾਣੀ ਦੇ ਸਿਧਾਂਤ ਨੂੰ ਗਿਆਨ ਨੂੰ ਨਮਸਕਾਰ, ਗਿਆਨ ਨੂੰ ਮੱਥਾ ਟੇਕਦੇ, ਸਿਧਾਂਤ ਦੀ ਪੂਜਾ ਹੈ। ਇੱਕ ਖਾਲਸੇ ਦੇ ਅੰਦਰ ਕਿਤੇ ਸਾਜ ਨੂੰ ਮੱਥੇ ਨਹੀਂ ਟੇਕੇ, ਕਿਤੇ ਕਲਬਾਂ ਨੂੰ ਮੱਥੇ ਨਹੀਂ ਟੇਕੇ, ਕਿਤੇ ਕਾਗਲਿਆਂ ਨੂੰ ਮੱਥੇ ਨਹੀਂ ਟੇਕੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਜਦੋਂ ਅੰਮ੍ਰਿਤਮਈ ਬਾਣੀ ਕਾਗਲ ਦੇ ਟੁਕੜਿਆਂ ਦੇ ਉੱਤੇ ਲਿਖ ਦਿੱਤੀ ਤਾਂ ਫਿਰ ਪੂਜਿਆ ਕਰ ਨਮਸਕਾਰ ਨੂੰ ਭਗਤ ਭਾਵ ਲਿਖੀ ਹੈ, ਪੂਜਿਆ ਕਰ ਨਮਸਕਾਰ ਨੂੰ, ਤੇ ਜਿਸ ਵੇਲੇ ਪਰਮੇਸ਼ਰ ਦਾ ਨਾਮ ਲਿਖਿਆ ਗਿਆ ਤੇ ਫਿਰ ਉਹਦੀ ਪੂਜਾ ਆਰੰਭ ਹੋ ਗਈ। ਇਹ ਨਾਮ ਦੀ ਪੂਜਾ ਹੈ, ਨਾਮ ਦੀ ਪੂਜਾ ਨਾਮੀ ਦੀ ਪੂਜਾ ਹੈ। ਇਸ ਪ੍ਰਕਾਰ ਕਲਯੁਗ ਤੋਂ ਬਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ
ਲੈਣੀ,
ਜਿੱਥੇ ਕਿਤੇ ਪਾਪ ਦਾ ਕਰਮ ਵਧਿਆ ਜੇ ਧਰਮ ਦਾ ਧਰਮ ਰੂਪੇ ਹੋ ਗਿਆ ਸੰਸਾਰ ਵਿੱਚ ਘਟ
ਗਿਆ,
ਜਿੱਥੇ ਕਿਤੇ ਜਗ ਪਾਪ ਦਾ ਪ੍ਰਚਾਰ ਹੋ ਜਾਏਗਾ,
ਪੰਖਣ ਘਰ ਧਰਮ
ਜਿਵੇਂ ਭਾਈ ਧਰਮ ਜਿਹੜਾ ਤਾਂ ਖੰਭ ਲਾ ਕੇ ਉੱਡਣਾ ਪਾਉਂਦਾ। ਤੇ ਇਸ ਪ੍ਰਕਾਰ ਧਰਮ ਜਿਹੜਾ ਹੈ, ਪਹਿਲਾਂ ਤਾਂ ਧਰਮ ਇਸ ਪ੍ਰਕਾਰ ਹੋ ਜਾਏਗਾ, ਧੌਲ ਘੜੀਨਾ ਨਿਸ਼ਚਿਨ ਰਹੋ, ਤਾਂ ਜਦ ਧਰਮ ਪੰਥ ਧਰਮ ਹੋ ਜਾਏ, ਕੂੜ ਅਮਾਵਸ ਸੱਚ ਚੰਦਰਮਾ ਈਸੈ ਨਾਮੀ ਕਹਿਤ। ਇਸ ਪ੍ਰਕਾਰ ਦੀ ਹਾਲਤ ਨਵੀਆਂ ਨਵੀਆਂ ਗੱਲਾਂ ਸੁਣਾਉਗੇ, ਨਵੀਆਂ ਨਵੀਆਂ ਗੱਲਾਂ ਸੁਣਾਉਣਗੇ ਲੋਕ, ਨਵੀਆਂ ਨਵੀਆਂ ਗੱਲਾਂ ਹੋਣੀ ਚਾਹੀਦੀਆਂ, ਤੇ ਕਦੇ ਕੋਈ ਨਵੀਂ ਗੱਲ ਚੜ ਦਿੰਦਾ, ਕਦੇ ਕੋਈ ਚੜ ਦਿੰਦਾ। ਐਸੀਆਂ ਐਸੀਆਂ ਨਵੀਆਂ ਗੱਲਾਂ ਹੁੰਦੀਆਂ ਹਨ। ਅੱਛਾ ਤੋਂ ਜਿਹੜਾ ਪਹਿਲਾਂ ਨਵੀਂ ਗੱਲ ਸ਼ੁਰੂ ਹੋਈ, ਬਾਜ ਪ੍ਰਗਟ ਹੋਣ ਲੱਗੀ ਪੰਜਾਬ ਦੀ ਧਰਤੀ, ਬਹੁਤ ਥਾਵਾਂ ਤੇ ਬਾਜ ਨੇ ਕਿਰਪਾ ਕੀਤੀ, ਕਈਆਂ ਥਾਵਾਂ ਤੇ ਬਾਜ ਨੇ ਲੜਾਈ ਵੀ ਕਰਾਈ, ਕਈਆਂ ਥਾਵਾਂ ਤੇ ਬਾਜ ਨੇ ਪੈਸੇ ਵੀ ਇਕੱਠੇ ਕਰਾਏ। ਇਹ ਥਾਂ ਥਾਂ ਤੇ ਬਾਜ ਸਾਹਿਬ ਬਾਦਸ਼ਾਹ, ਇਹ ਇੰਨਾ ਸਾਸਕੀ ਅੰਧ ਵਿਸ਼ਵਾਸ ਸਾਡੇ ਪਤਾ ਨੀ ਕਿਉਂ ਆ ਗਿਆ। ਇਹਦੇ ਇੱਕ ਅਮੈਰੀਕਾ ਦੀ ਪੜ੍ਹੀ ਹੋਈ ਬੀਬੀ ਡਾਕਟਰੀ ਪਟਿਆਲੇ ਹੈ, ਬਹੁਤ ਸੁਖ ਦੀਦੀ ਹੈ, ਮੇਰਾ ਖਿਆਲ ਦੱਤਾ ਚੜ੍ਹਨ ਦੀ ਬਹੁਤ ਸਿਆਣੀ ਬੀਬੀ ਆ ਉਹ, ਕਿਉਂਕਿ ਮੈਨੂੰ ਆਪਣਾ ਪ੍ਰੈਕਟੀਕਲ ਹੈ, ਦਾੜਾਂ ਦਾ ਰੋਗ ਜਿਹੜਾ ਹੈ ਉਹ ਬੜੇ ਢੰਗ ਦੇ ਨਾਲ ਇਲਾਜ ਕਰਦੇ ਹੋ ਕਿ ਰੱਬ ਦੇ ਘਰ ਪੜ੍ਹ ਤੇ ਉਹ ਡਾਕਟਰ ਸਾਹਿਬ ਉਹਨਾਂ ਦੇ ਘਰ ਵਾਲੇ ਇਕੱਠੀ ਹੋ ਕੇ। ਮੇਰੀ ਦਾਲ ਸੁਣਦੀ ਸੀ, ਉਹ ਦਾਲ ਦੀ ਇਲਾਜ ਕਰਨ ਤੋਂ ਪਹਿਲੇ ਮੈਨੂੰ ਤੇ ਬੁਲਾ ਕੇ ਮਾਤਾ ਜੀ ਮੈਨੂੰ ਗੱਲ ਦੱਸੋ ਪਹਿਲਾਂ, ਫਿਰ ਬਾਅਦ ਵਿੱਚ ਜਹਰ ਦਾ ਸ਼ੁਰੂ ਹੋਏ ਤੋਂ ਬਾਅਦ ਤਾਂ ਬੋਲੀ ਹੋਣਾ ਤਾਂ ਤੁਹਾਡੀ। ਮੈਂ ਕਹਿੰਦੀ ਦੱਸੋ, ਕਹਿੰਦੇ ਵੀ ਆ ਜਿਹੜਾ ਦੁਖਨਿਵਾਰਨ ਬਾਜ ਆਇਆ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੇਰਾ ਵੀ ਤੁਹਾਡੇ ਨਾਲ ਕੰਮ ਕਰਨੇ ਤੁਹਾਡਾ ਕੁਛ ਖਿਆਲ, ਇਹ ਕਹਿੰਦਾ ਤੇਰੀ ਕਿਸੇ ਦੀ ਭਾਵਨਾ ਮੇਰੇ ਤੇ ਖਿਆਲ ਮਿਲਦੇ ਨੇ ਲੋਕਾਂ। ਕਹਿੰਦੇ ਨਹੀਂ ਬਾਬਾ ਜੀ, ਉਹਨੂੰ ਦੱਸੋ। ਮੈਂ ਤੈਨੂੰ ਕੀ ਲੋੜ ਪੈ ਗਈ? ਕਹਿੰਦੀ ਮੈਨੂੰ ਕਿ ਹਿੰਦੂਆਂ ਦੀ ਕੁੜੀ ਨੇ ਮਿਹਣਾ ਮਾਰਿਆ, ਕਹਿੰਦੀ ਸਾਡੇ ਤਾਂ ਲੋਕ ਝੱਲੇ ਸੀਗੇ, ਕਹਿੰਦੀ ਸਿੱਖੀ ਝੱਲੀ ਹੋ ਗਈ। ਮੈਂ ਕਿਹਾ ਕੀ ਗੱਲ ਹੋ ਗਈ? ਇਹ ਕਹਿੰਦੀ ਆਹ ਜਿਹੜਾ ਬਾਜ ਵਾਲੀ ਗੱਲ ਹੈ, ਕਹਿੰਦੀ ਮੈਨੂੰ ਤਾਂ ਲੱਗਦੀ ਨਹੀਂ ਹੈ ਠੀਕ। ਮੈਂ ਕਿਹਾ ਬੀਬੀ ਦੋ ਗ੍ਰੰਥ ਪਕਾ ਲਾ। ਕਹਿੰਦੀ ਹਾਂ। ਮੈਂ ਕਿਹਾ ਸਾਡਾ ਬਾਜਾਂ ਵਾਲੇ ਨਾਲ ਸੰਬੰਧ ਹੈ, ਇੰਨੀ ਗੱਲ ਨਾ ਸਮਝ ਸਕਦੇ ਸਮਝਣ ਤੇ। ਹੁਣ ਤੁਸੀਂ ਇਹ ਦੱਸੋ ਕਿ ਬਾਜ ਤਾਂ ਹੋਇਆ ਪ੍ਰਗਟ ਥਾਂ ਦਾ, ਮਹਾਰਾਜ ਦਾ ਘੋੜਾ ਪ੍ਰਗਟ ਕਿਤੇ ਵੀ ਨਹੀਂ ਹੋਇਆ, ਉਹਦੇ 'ਤੇ ਡੇਢ ਲੱਖ ਲੱਗਦਾ, ਬਾਜ 'ਚ ਤੂੰ ਪੈਸਾ ਨਹੀਂ ਲੱਗਦਾ। ਇਹਦੀ ਫੜ ਲੋ ਚਾਹੇ ਇੱਕ ਥਾਂ ਤੇ, ਸੱਚੀ ਗੱਲ ਦੱਸਾਂ ਨਾ, ਬਾਜ ਪ੍ਰਗਟ ਕੀਤਾ ਜਿਹੜਾ ਨੇ ਮਰਿਆਦ ਲਈ ਉਹਨਾਂ ਤੋਂ, ਮੈਂ ਤੁਹਾਨੂੰ ਪਤਾ ਬਣਾ ਕੇ ਦੱਸਿਆ। ਅੱਜ ਆਪਣੇ ਕੋਲ ਹੈ ਇਸ ਵੇਲੇ ਬੈਂਕ ਉਹ ਬਣਿਆ ਹੋਊਗਾ ਜਿਹੜਾ ਉਸ ਵੇਲੇ ਨਾਲ ਸੀ ਇਸ ਕੰਮ 'ਚ ਆਇਆ, ਬਾਅਦ ਵਿੱਚ ਆਇਆ ਵਿੱਚ ਪੜ੍ਹਨ ਵਾਸਤੇ, ਕਿ ਫਿਰ ਉਹਨੇ ਸਾਰੀ ਗੱਲ ਤਾਂ ਘਰ ਦਾ ਤੇ ਕੀ ਦੱਸ ਦਿੰਦਾ। ਫਿਰ ਮੈਂ ਪੁੱਛਿਆ ਉਹਦੀ ਕਿਵੇਂ ਕਿਵੇਂ ਖੇਡ ਤਰੀਕੇ ਨਾਲ, ਲੋਕਾਂ ਨੇ ਇਲਾਂ ਦੇ ਵਜੇ ਫੜ ਕੇ ਬਾਜ ਬਣਾਤੇ ਨੇ, ਪਰ ਅੰਨੇ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਬਾਜ ਦੇ ਵਿੱਚ ਤੇ ਇਹਨੇ ਇੱਕ ਫਲ ਕੀਤਾ। ਪੂਜਾ ਸਾਹਿਬ ਦੀ ਐਸੀ ਹਾਲਤ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਮੰਜੀ ਸਾਹਿਬ ਦੇ ਉੱਤੇ ਬਿਠਾਇਆ ਬਾਜ ਤੇ ਬਿੱਠੇ ਹੀ ਬਿੱਠਾ ਕੀਤੀਆਂ ਪਈਆਂ। ਸੈਂਟਰੀ ਸਾਹਿਬ ਦੀ ਗੱਲ ਲੋਕਾਂ ਨੇ ਇੰਨੀ ਭੀੜ, ਫਤਿਹਗੜ੍ਹ ਸਾਹਿਬ ਦਾ ਮੇਲਾ ਬਣਿਆ ਪਿਆ ਜੋੜ ਮੇਲਾ, ਕਿ ਮੈਂ ਉੱਥੇ ਮੈਂ ਕਿਹਾ ਵੀ ਦੇਖੀ ਹਟਾ ਕੇ ਜੇ ਹਟ ਜਾਣ ਗਿਆ ਉੱਥੇ ਦਾਸ ਜਾ ਕੇ, ਜਿਹੜੇ ਉਹ ਛੋਟੇ ਸੰਤ ਜੀ ਉੱਥੇ ਬਾਜ ਸਾਹਿਬ ਦੀ ਹਰ ਵਾਰ ਤੈਰਾਕੀ ਤੇ ਸੀ, ਚੜਾਵੇ ਦੀ ਰਾਖੀ ਤੇ ਸੀ, ਬਾਜ ਦੀ ਰਾਖੀ ਤੇ, ਉਹ ਅੱਠ ਅੱਠ ਪੈਰ ਦੋ ਦੋ ਦਿਨ ਹੋ ਗਏ ਹੀ ਨਹੀਂ ਸੀ ਤੁਹਾਨੂੰ। ਮੈਂ ਕਿਹਾ ਤੂੰ ਗੱਲ ਸੁਣ, ਪਹਿਲੀ ਤਾਂ ਗੱਲ ਹੈ ਵੀ ਜੇ ਤੇਰੀ ਉਮਰ ਸਾਰੀ 16-17 ਵਰ੍ਹੇ ਦੀ ਤੇਰੀ ਉਮਰ, ਤੂੰ ਹੁਣੇ ਤੇ ਤੈਨੂੰ ਸਤਿਗੁਰੀ ਦਾ ਗਿਆਨ ਕੀ ਹੈ, ਵਿਦਿਆ ਪੜ੍ਹ ਤੋਂ ਹੋਰ ਕਰ, ਇਹ ਹਰੇਕ ਹੀ ਕਰ ਰਿਹਾ। ਇਹ ਮੈਂ ਉਹ ਦੇਖ ਕੇ ਮਤਲਬ ਬਾਈ ਚਲੋ ਕੋਈ ਨੀ, ਲੇਖਾ ਦਾ ਤੁਸੀਂ ਲੈਣਾ ਹੈ, ਅੱਗੇ ਦਾਤਾ ਦਾਨ ਕਰੇ ਪਟਾਰੀ ਦਾ ਭੰਡਾਰੀ ਦਾ ਪ੍ਰੇਮ ਪਾਟੇ, ਕਹਿੰਦੇ ਤੁਹਾਡਾ ਕੀ ਜਾ ਰਿਹਾ ਇਹਦੇ ਬਾਰੇ? ਮਗਰ ਮੇਰਾ ਜਾ ਰਿਹਾ ਹੈ ਬਾਤ ਕਰਮਾਂ ਦਾ ਲੱਗਦਾ। ਕਹਿੰਦੇ ਕਿਉਂ? ਬਸ ਜਿੰਨੇ ਪੈਸੇ ਕਮਾਉਂਦੇ ਨੇ ਕਮਾ ਕੇ ਦੇਖ ਕੇ ਕਿਸੇ ਨੇ ਮਿਲਾਇਆ, ਇਸ ਕਰਕੇ ਕਰਮਾਂ ਬਾਜਾਂ ਦੇ ਮਗਰ ਇੰਨੀ ਦੁਨੀਆਂ ਪੈ ਗਈ, ਹਰ 10-20 ਮੀਲ ਦੇ ਬਾਅਦ ਪ੍ਰਗਟ ਹੋਇਆ। ਇੰਨੀ ਬਾਤ ਮਹਾਰਾਜ, ਤੇ ਦੂਸਰੀ ਗੱਲ ਇਹ ਹੈ ਕਿ ਗੁਰੂ ਦਾ ਜਿਹਨੇ ਵੀ ਦਰਸ਼ਨ ਕਰ ਰਿਹਾ ਉਹ ਤਾਂ ਮੁਕਤ ਹੋ ਕੇ ਪ੍ਰੇਮ ਦੀ, ਤੇ ਬਾਜ ਹਰ ਕਿਤੇ ਤੋਂ ਮੁਕਤੇ ਨਹੀਂ ਹੋਇਆ, ਬਾਜ ਮੁਕਤੀ ਕਰਦੇ ਜੋ ਕਿ ਬਾਜ ਦੀ ਮੁਕਤੀ ਨਹੀਂ ਹੋਈ। ਇਹ ਵਹਿਮ ਧਰਮ ਐਸੇ ਨਈ ਨਈ ਗੱਲਾਂ ਚ, ਜੇ ਇਹ ਵੀ ਗੱਲ ਇਹੋ ਸਾਡੀ ਗੁਰੂ ਕਿਰਪਾ ਕਰੇ ਵਹਿਮ ਔਰ ਭਰਮ। ਆ ਮੱਠੀ ਪਿੰਡ ਸਾਡੇ ਨਾਲ ਹੈ ਮਤਾਬੀ ਬਜ਼ੁਰਗ, ਉਹ ਉੱਥੇ ਰੌਲਾ ਪੈ ਗਿਆ, ਕਹਿੰਦੇ ਬਸ ਜੋਂ ਪੁਰਾਣੇ ਤੇ ਚਾਲਾ ਖੜਕਦਾ ਗਿਆ, ਉਹ ਸਾਡੇ 3-4 ਭਰਾਵਾਂ ਦੇ ਮਕਾਨ ਇਕੱਠੀ ਨੇ ਬਣਾਇਆ, ਪਰਿਵਾਰ ਨੂੰ ਕਿਹਾ ਕਿ ਨਿਆਣੇ ਨੂੰ ਆਪਣੇ ਅੰਦਰ ਬੰਦ ਕਰਕੇ ਰੱਖੋ। ਇਹ ਮੂਲ ਪ੍ਰੋਗਰਾਮ ਕੀ ਪਤਾ ਡੈਡ ਦੇ ਕਹਿੰਦੇ ਨਿਆਣੇ 4-5 ਦਿਨ ਦੀ ਖੇਡ ਆ ਕੇ ਲੜ ਜਾਂਦੇ ਨੇ। ਸਾਡਾ ਸਾਰਾ ਹੀ ਪਿੰਡ ਇੱਕ ਘਰ ਰਹਿ ਗਿਆ, ਤਾਂ ਪ੍ਰਭਾਵ ਸੀ ਕਿਤਾਬ ਸਾਰੇ ਚਲੇ ਗਏ, ਇੱਥੋਂ ਤੱਕ ਵੱਡਾ ਭਾਈ ਸਾਹਿਬ ਨੇ ਉਹ ਵੀ ਚਲਾ ਗਿਆ। ਮੈਂ ਕਿਹਾ ਤੂੰ ਕੀ ਕਰ ਰਿਹਾ? ਧਰਮ ਦੀ ਕਿਰਿਆ ਬਣੀ ਹੋਏ ਤੇ ਸਾਰੇ ਲੋਕ ਉੱਥੇ ਜਾਈ ਜਾਣ, ਤੇ ਐਸੀ ਇਹ ਧਰਮ ਦੀ ਕਿਰਿਆ ਜਿਹੜੀ ਹੈ ਨਾ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਏ ਗੁਰਦੁਆਰੇ ਸਾਹਿਬ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਆਪ ਚੱਲ ਕੇ ਇਸ ਗੱਲ ਦੀ ਮਦਦ ਕਰਨ, ਤੇ ਨਾਲੇ ਪਾਰਕ ਵਾਸ ਦੀ ਜਗ੍ਹਾ ਕਰਨ, ਤੇ ਕਿਉਂਕਿ ਸੰਗਤਾਂ ਜਾਣ ਲਈ ਕਥਾ ਸੁਣ, ਜੇ ਕਥਾ ਸੁਣ ਆਇਆ ਨੂੰ ਇਹ ਸੰਸਾ ਜਾ ਰਹੇ ਵੀ ਮੇਰੀ ਗੱਡੀ ਇੱਧਰ ਉੱਧਰ ਨਾ ਹੋ ਜਾਏ ਕਥਾ ਜੁੜ ਕੇ। ਇਸ ਕਰਕੇ ਗੁਰੂ ਘਰ ਨੂੰ ਵੀ ਬੇਨਤੀ ਹੈ ਪ੍ਰਬੰਧਕਾਂ ਨੂੰ ਤੇ ਉਹ ਇਸ ਗੱਲ ਦੀ ਡਿਊਟੀ ਬਣਦੀ ਹੈ ਅਗਲੇ ਯੂਨਿਟ ਦੀ ਉਸ ਪਾਲਣਾ ਕਰਨ ਵਾਲੀ ਚਲੋ ਚਲੋ ਜਿੱਥੇ ਕਿਤੇ ਦੇਖਿਆ ਜੀ ਉਤਪਾਦ ਵੱਧ ਗਿਆ ਸਾਰਾ ਜਗ ਹੋਲੀ ਕਰਨ ਚੱਲ ਪਿਆ ਸੰਸਾਰ ਦੇ ਤਾਰੇ ਕਹਿੰਦੇ ਧਰਮ ਘਟਦਾ ਜਾਏਗਾ
ਜਿਹਦੇ
ਕਿਤੇ ਉੱਤੇ ਕਰਮੀ ਨਜ਼ਰ ਆਉਂਦੇ ਹਨ ਇਹਦੇ ਵੀ ਕੋਈ ਧਰਮੀ ਨਹੀਂ ਰਹੇਗਾ ਜਿੱਥੇ ਕਿਤੇ ਵਿਚਾਰਦੇ ਹਾਂ ਉੱਥੇ ਇਹ ਸੁਣਦੇ ਹਨ ਸਾਰਾ ਜਗ ਪਾਪੀ ਦੇ ਸਾਰੇ ਪਾਪ ਕਰਨ ਵਾਲੇ ਹੋ ਜਾਣਗੇ ਨਜ਼ਰ ਨਹੀਂ ਆਉਣਗੇ ਜਾਪ ਕਰਨ ਵਾਲੇ ਸਾਰੇ ਧਰਮ ਭੱਜ ਗਿਆ ਜਗ ਕਿਤੇ ਨਹੀਂ ਹੋਣਗੇ ਸੁਣਦੇ ਕੋਈ ਹੋਮ ਨਹੀਂ ਕਰੇਗਾ ਕਿਤੇ ਜਗ ਨਹੀਂ ਹੋਏਗਾ ਤੇ ਇਹ ਸਾਸ ਜੀ ਸਾਰੀ ਜਗ੍ਹਾ ਕਹਿੰਦੀ ਅਧਰਮੀ ਅਧਰਮ ਹੋ ਜਾਏਗਾ ਤੇ ਸਕਲ ਕੁਕਰਮੀ ਕੁਕਰਮੀ ਹੋ ਜਾਣਗੇ ਅਧਰਮੀ ਹੋ ਜਾਣਗੇ ਹਿਰਦੇ ਚ ਦੁਆਸ਼ ਕਰ ਰਹੇਗੀ ਕਿਤੇ ਵੀ ਪੂਜਾ ਨਹੀਂ ਹੋਏਗੀ ਕਿਤੇ ਪੂਜਾ ਨਹੀਂ ਹੋਊਗੀ ਕਿਤੇ ਚੰਨ ਆ ਛਿੜਕੇ ਅਰਚਾ ਨਹੀਂ ਹੋਏਗੀ ਤੇ ਕਿਤੇ ਵੀ ਸੋਚਿਆ ਸਿਮਰਤੀਆਂ ਦੀ ਧੁਨੀ ਤੇ ਚਰਚਾ ਵਿਆਖਿਆ ਨਹੀਂ ਹੋਏਗੀ ਕਿਤੇ ਹੋਮ ਕਰਨ ਨਹੀਂ ਹੋਏਗਾ ਕਿਤੇ ਦਾਨ ਨਹੀਂ ਕਰਨਗੇ ਕਿਤੇ ਸਾਧਨ ਨਹੀਂ ਰਹੇਗਾ ਤੇ ਲੋਕੀ ਇਸ਼ਨਾਨ ਕਰਨ ਤੋਂ ਵੀ ਅੜ ਜਾਣਗੇ ਹੁਣ ਇਹ ਕਰਨ ਹੋ ਜਾਏਗਾ ਤੇ ਇਸ ਇਸ਼ਨਾਨ ਤੋਂ ਰੁੱਖ ਹੋ ਜਾਏਗਾ ਲੋਕਾਂ ਦਾ ਤੇ ਕਿਤੇ ਧਰਮ ਦੀ ਚਰਚਾ ਨਹੀਂ ਕਿਤੇ ਵੇਦ ਪਾਠੀ ਨਹੀਂ ਰਹਿਣਗੇ ਕਿਤੇ ਨਮਾਜ਼ ਨਹੀਂ ਤੇ ਕਿਤੇ ਕੁਰਾਨ ਕੋਈ ਨਹੀਂ
ਪੜ੍ਹੇਗਾ
ਤੇ ਕਿਸੇ ਦੇ ਹੱਥ ਚ ਤਸਵੀ ਨਹੀਂ ਹੋਊਗੀ ਮੁਸਲਮਾਨਾਂ ਦੇ ਤੇ ਕਿਸੇ ਦੇ ਹੱਥ ਚ ਮਾਲਾ ਨਹੀਂ ਹੋਏਗੀ ਬਲਕਿ ਮਾਲਾ ਦਾ ਅਪਮਾਨ ਨਿੰਦਾ ਹੋਏਗੀ ਮਾਲਾ ਨੂੰ ਪਖੰਡ ਕਰਨ ਕਿਹਾ
ਜਾਏਗਾ
ਕਿਤੇ ਕਿਸੇ ਪ੍ਰਕਾਰ ਵੀ ਕਿਤੇ ਹੋਮ ਨਹੀਂ ਹੁੰਦਾ ਕਿਤੇ ਪਾਵਨ ਪੂਜਾ ਨਹੀਂ ਹੋਏਗੀ
ਹੋਲੀ
ਧਰਮ ਹੋਲੀ ਕਰਮ ਹੁੰਦੇ ਹੋਣਗੇ
ਹੋਲੀ
ਤਰ੍ਹਾਂ ਦੇ ਭਾਵ ਹੋਲੀ ਤਰ੍ਹਾਂ ਦੇ ਭੇਦ
ਚਰਚਾ
ਹੋਲੀ ਮਰਿਆਦਾ ਹੋਲੀ ਚਰਚਾ
ਹੋਲੀ ਕੀਰਤਨ ਹੋਲੀ ਅਰਚਾ
ਹੋਲੀ ਰਸਮਾਂ ਤੇ ਹੋਰ ਤਰ੍ਹਾਂ ਦੀ ਪੂਜਾ ਕਰਨਗੇ
ਵਸਤਰਾਂ
ਤੇ ਹੋਲੀ ਤਰ੍ਹਾਂ ਦੇ ਵਸਤਰ ਭਾਵ ਪਹਿਰਾਵਾ ਵੀ ਜਿਹੜਾ ਪੁਰਾਣਾ ਹਿੰਦੁਸਤਾਨੀ ਭਾਰਤ ਵਰਸ਼ ਵਾਲਿਆਂ ਦਾ ਜਾਂ ਮਨੁੱਖੀ ਜਿਹੜਾ ਪਹਿਰਾਵਾ ਇਹਦੇ ਤਬਦੀਲੀ ਆ ਜਾਊਗੀ ਤੇ ਅਜੀਬ ਕਿਸਮ ਦੇ ਵਸਤਰ ਤੇ ਉਹ ਬਾਣੀ ਅਸਤਰ ਸ਼ਸਤਰ ਰੀਤ ਰਿਵਾਜ ਸਾਰੇ ਇਹ ਬਦਲ ਜਾਣਗੇ ਜੀ ਹੋਲੀ ਅਸਤਰ ਸ਼ਸਤਰ ਹੋ ਜਾਣਗੇ ਪ੍ਰੇਮ ਆਦਿ ਤੇ ਰਾਜਾ ਪੋਤਾ ਨਿਆਂ ਸਿਖਾਈ ਔਰ ਹੀ ਰੀਤਾ ਔਰ ਹੀ ਭਾਇਨ ਔਰ ਹੀ ਰਾਜਾ ਔਰ ਹੀ ਨਿਆਂ ਹੋਲੀ ਨਿਆਂ ਹੋਲੀ ਰਾਜ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਰਾਜਾ
ਤੇ ਸਾਧੂ ਅੱਤ ਕਰਨ ਲੱਗੇ ਹੋਣਗੇ ਤੇ ਹਿਰਦੇ ਚ ਪਾਪ ਵਸ ਜਾਏਗਾ ਧਰਮ ਦੀ ਹਾਨੀ ਕਰ ਦੇਣਗੇ ਹਿਰਦੇ ਚ ਪਾਪ ਧਾਰਨ ਕਰਕੇ ਧਰਮ ਦੀ ਹਾਨੀ ਕਰਨਗੇ ਨੁਕਸਾਨ ਪਹੁੰਚਾਉਣਗੇ
ਬਹੁਤ
ਬੁਰੀ ਨਜ਼ਰ ਅਤੀ ਕਰੂਰ ਮਹਾਂ ਪਾਪ ਨੂੰ ਕਰਨ ਵਾਲੇ ਕਠੋਰ ਪੁਰਸ਼ ਹੋ ਜਾਣਗੇ
ਅੱਧਾ
ਪਾਪ ਦੀਆਂ ਸਮਾਂ ਵੀ ਅਚਾਨਕ ਨਹੀਂ ਰਹਿਣਗੇ ਧਰਮ ਦੀ ਸਾਧਨਾ ਕਰਨਗੇ ਬਹੁਤ ਵੱਡੇ ਪਾਪ ਕਰਨ ਵਾਲੇ ਮਹਾਂਮੂਰਖ ਦੀ ਧਰਮ ਦੀ ਹਾਨੀ ਕਰਦੇ ਹੋਣਗੇ
ਯੰਤਰਾਂ
ਤੇ ਤੰਤਰਾਂ ਨੂੰ ਮੰਨਦੇ ਨਹੀਂ ਹੋਣਗੇ ਮੰਤਰਾਂ ਦੀ ਕੋਈ ਨਹੀਂ ਜਾਪ ਜਾਪ ਨਹੀਂ ਕਰੇਗਾ ਜਿੱਥੇ ਕਿਤੇ ਅਧਰਮ ਵੱਧ ਜਾਏਗਾ ਧਰਮ ਤੋਂ ਡਰ ਕਰਕੇ ਧਰਮ ਭੱਜ ਗਿਆ ਹੋਏਗਾ ਸਾਰਿਆਂ ਦੇ ਹਿਰਦੇ ਖੋਟੀ ਮਤ ਹੋ ਜਾਏਗੀ
ਨਵੇਂ
ਨਵੇਂ ਮਾਰਗ ਤੇ ਚੰਗੇ ਧਰਮ ਵੱਧ ਜਾਏਗਾ ਰਾਜਾ ਵੀ ਭੱਜ ਇਹ ਕੁਕਰਮ ਕਰਨ ਵਾਲੇ ਹੋ ਜਾਣਗੇ ਸਾਰੇ ਜੀ ਜੈ ਜੈ ਕਰਮ ਕੁਕਰਮ ਕਰਨਗੇ ਪ੍ਰਜਾ ਨਾ ਨਾਰੀ ਇਸਤਰੀ
ਪੁਰਸ਼
ਕਰਕੇ ਉੱਡ ਜਾਏਗਾ ਪਾਪ ਦੀ ਕਿਰਿਆ ਜਿਹੜੀ ਆ ਉਹ ਵੈਰ ਫੈਲ ਜਾਏਗੀ ਧਰਮ ਲੋਕ ਹੋ ਜਾਏਗਾ ਜਗਤੇ ਪਾਪ ਪ੍ਰਗਟ ਹੋ ਜਾਏਗਾ ਪਾਪ ਦਾ ਰੂਪ
ਉਸ ਨੀਚ ਰਾਜਾ ਪ੍ਰਜਾ ਕਿਰਿਆ ਧਰਮ ਕੀ
ਅਧਰਮ ਦੀ ਕਿਰਿਆ ਰਹਿਣਗੇ ਉਸ ਨੀਚ ਰਾਜੇ ਬਾਪ ਸਾਰੇ ਐਸੇ ਹੋ ਜਾਣਗੇ
ਪਾਪ ਜੀ ਨਾਲ
ਜਾਏ ਰਾਜਾ ਸਾਰੇ ਪਾਪ ਕਰਮੀ ਹੋ ਜਾਣਗੇ। ਉਹ ਤਾਂ ਥੰਮ ਲਾ ਕੇ ਧਰਮ ਦਾ ਉੱਡੀ ਜਾਏਗਾ, ਪਾਪ ਦਾ ਪ੍ਰਚਾਰ ਹੋਏਗਾ। ਧਰਤੀ ਪਾਪ ਕਰਕੇ ਵਿਆਕਰ ਹੋ ਜਾਏਗੀ, ਪਰ ਜਿੰਨਾ ਸਮਾਂ ਵੀ ਧਰਤੀ ਠਹਿਰ ਨਹੀਂ ਸਕੇਗੀ। ਕੀ ਹੁਣ ਅਖੀਰ ਦੀਆਂ ਪੰਕਤੀਆਂ ਧਿਆਨ ਦੇ ਨਾਲ ਸੁਣੋ, ਇਹਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ। ਤੇ ਇਸ ਪ੍ਰਕਾਰ ਦੇ
ਕਾਲ ਪੁਰਖ ਤੋਂ ਧਿਆਨ ਧਰ ਰੁੱਤ ਭਈ ਬਣਾਏ।
ਇਹ ਫਿਰ ਕਾਲ ਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਨੂੰ ਧਰ ਕੇ ਰੋਵਤ ਭਈ ਬਣਾਏ, ਧਰਤੀ ਰੋਏਗੀ ਉਸ ਵੇਲੇ। ਐਸੀ ਹਾਲਤ ਹੋ ਜਾਣੀ, ਹੋਰ ਕੋਈ ਪੇਸ਼ ਨਹੀਂ ਜਾਣੇ, ਜਦੋਂ ਧਰਤੀ ਰੋਲ ਕਰੇਗੀ।
ਰੋਵਤ ਭਈ ਬਣਾਏ ਪਾਪ ਭਾਰਨ ਪਰ ਧਰਨੀ,
ਧਰਤੀ ਰੋਏਗੀ ਬਣਾ ਕਰਕੇ, ਜਦੋਂ ਪਾਪ ਦਾ ਭਾਰ ਚੱਲ ਨਹੀਂ ਹੋਏਗਾ ਧਰਤੀ ਦੇ ਉੱਤੇ।
ਮਹਾਂਪੁਰਖ ਕੇ ਤੀਰ ਬਹੁਤ ਵਿਦਿਆ ਤਨਾ ਮਰਨੀ,
ਉਸ ਅਕਾਲ ਪੁਰਖ ਦੇ ਡਰ ਤੇ ਜਾ ਕੇ ਧਰਤੀ ਰੋਏਗੀ, ਜਿਹਦਾ ਕਿਉਂ ਵਰਣ ਨਹੀਂ ਕੀਤਾ ਜਾ ਸਕਦਾ। ਇੰਨੀ ਬਿਰ ਹੋ ਕੇ ਧਰਤੀ ਨੇ ਰੋਣਾ ਹੈ। ਪਹਿਲਾਂ ਧੀਰਜ ਦੇ ਕੇ ਧਰਤੀ ਨੂੰ ਵਿਦਾ ਕਰ ਦੇਣਗੇ, ਰੋਗ ਰਹਿਤ ਭਾਵ ਤੇ ਪ੍ਰਥਮੇ ਸੰਬੋਧ ਬਹੁਤ ਵਿਦਾ ਪ੍ਰਥਵੀ ਕਰੀ। ਤੇ ਉਹ ਜਿਹੜਾ ਮਹਾਂਪੁਰਖ ਵਾਹਿਗੁਰੂ ਜੀ ਦੇ ਵਿੱਚ ਰੋਗ ਰਹਿਤ ਮੇਰਾ ਸਤਿਗੁਰੂ ਜੋ ਜੀ, ਉਹ ਪ੍ਰਕੋਤਮ ਨੇ ਫਿਰ ਧਰਤੀ ਦਾ ਭਾਰ ਸਮਾਪਤ ਕਰਨ ਲਈ, ਉਹ ਫਿਰ ਵਿਚਾਰ ਕਰਨ ਵਾਸਤੇ
ਮਹਾਂਪੁਰਖ
ਵਾਹਿਗੁਰੂ ਜੀ ਕਾ ਖਾਲਸਾ।